Loop 1776 Mearside Drive
905-565-1100 905-565-1100 770 AM Local number 6478724900
लख वगदे दरिया जहान उत्ते मिठा शरबत नी एदी आब जिहा लख सोहणियां नारां फिरदियां ने कित्थों लभणा हुसन पंजाब जिहा लख आउण बहारां मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा तो पंजाब दी गल पंजाब पाणियां दी गल करांगे महक रेडियो ते
पंजाब दियां खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वणदा महक रेडियो
पिंडां दियां शहरां दियां देश दियां विदेश दियां खबरां लेके हाजिर हो गया रेडियो प्रोग्राम महक
बिल्कुल सीमा बयाना कह रहे की तेरा स्पाउस वीजा 3 to 6 months के अंदर अंदर आ जाएगा नाले बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने विक्की दा स्टूडेंट वीजा भी एवं लग्या समझ
जी मैक्रो ग्लोबल दे सीमा बयाना फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा बयाना
कॉल 905-452-0000
एक ना वो भी टाइम हुंदा सी जदो एक डॉलर दे दो समोसे मिलदे सी क्या नजारा सी हाय 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 एक डॉलर नाल ही पूरा ढिड भर जाया करदा सी
ओ ताया केडियां गल्लां करदा चल मेरे नाल तेनु इंडियन स्वीट मास्टर लेके जाना एक डॉलर दे दो समोसे तू खाई ते नाल मेनू भी खवाई इत्थों वरगे हैंडमेड समोसे होर किते नहीं मिलने स्वाद आजूगा ताया स्वाद चल हुणे चलदे आ
ओ बल्ले 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 पुछदा गलबात कराती नाल पैक भी करा लेवांगे
इंडियन स्वीट मास्टर ते एक डॉलर दे दो समोसे तुसी भी खा के आओ कॉल 905-450-2800
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ
ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
ਕੀ ਹੋਇਆ ਭਾਊ ਕੀ ਵੇਖਦਾ
ਓ ਯਾਰ ਸ਼ੁਕਰ ਹੈ ਮਾਰਕੀਟ ਵਿੱਚ ਤਿਉਹਾਰਾਂ ਦੀਆਂ ਰੌਣਕਾਂ ਮੁੜ ਆਈਆਂ
ਇਹ ਤਾਂ ਗੱਲ ਤੇਰੀ ਪੱਕੀ ਹੈ ਆ ਜਾ ਫਿਰ ਕਰਦੇ ਆ ਸੈਲੀਬ੍ਰੇਟ ਪੰਜਾਬੀ ਬਾਈ ਨੇਚਰ ਦੀਆਂ ਮਠਿਆਈਆਂ ਦੇ ਨਾਲ
ਆ ਵੇਖ ਦੇਸੀ ਘਿਓ ਵਿੱਚ ਬਣਦੀਆਂ ਲਾਈਵ ਜਲੇਬੀਆਂ ਓ ਮੈਂ ਕਹਿੰਦਾ ਸਵਾਦ ਆਜੂ ਖਾ ਕੇ
ਆ ਟਰਾਈ ਕਰ ਟ੍ਰੇ ਵਿੱਚ ਸਮੋਸੇ ਤੇ ਪਕੌੜੇ ਕਿਵੇਂ ਝਣਕੇ ਰੱਖੇ ਤਾਜ਼ੇ ਤਾਜ਼ੇ ਤੇ ਓ ਵੇਖ ਪੰਜਾਬੀ ਬਾਈ ਨੇਚਰ ਦੀ ਵਰਲਡ ਫੇਮਸ ਰਬੜੀ ਮਿਸ ਨਹੀਂ ਕਰ ਸਕਦੇ
100 ਤੋਂ ਵੱਧ ਦੇਸੀ ਘਿਓ ਤੇ ਖੋਏ 'ਚ ਬਣੀਆਂ ਤਾਜ਼ੀਆਂ ਮਠਿਆਈਆਂ ਵੇਟ ਕਰ ਰਹੀਆਂ ਨੇ ਪੰਜਾਬੀ ਬਾਈ ਨੇਚਰ ਦੀ ਏਅਰਪੋਰਟ ਐਂਡ ਗੌਰ ਲੋਕੇਸ਼ਨ ਤੇ 905-794-4667 ਹੈ
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है
अपने एरिया विच पेंदे किसी भी स्टोर विच जाओगे तो जरूर बचत पाओगे
वधेरे जानकारी लई एशियन फूड सेंटर दा इक्को इक नंबर याद रखो 416-740-3262
एशियन फूड सेंटर 416-740-3262
एशियन फूड सेंटर
कर्जे ने है मेरी रातां दी नींद ते दिन दा चैन गवाया
ताही ता VSR ला ऑफिस तुहाडे हक सच ते इंसाफ दा पहरेदार बन के आया गार्निशमेंट ऑर्डर पावर ऑफ सेल नोटिस या कोई कोर्ट नोटिस दी होवे गल
ता VSR ला ऑफिस करणगे इस दा हल
डेट सेटलमेंट कंज्यूमर प्रपोजल बैंक्रप्सी
या क्रेडिट रीएस्टैब्लिशमेंट विच तुहाडी मदद कर सकदे ने VSR ला ऑफिस नु कॉल मिलाओ
416-602-0002 416-602-0002
होम लाइफ मेपल नाल काम करदे ने गुरशरण बाजवा एज ए ब्रोकर तुसी फार्म खरीदना कोई लैंड खरीदनी है कमर्शियल या फिर रेजिडेंशियल दे विच महारत रखदे ने नंबर है 647-299-5548 647-289-5548 गुरशरण बाजवा द नेम कम्युनिटी ट्रस्ट मेंट लीफ इंडियन रेस्टोरेंट तुसी बैठ के खाना टेक आउट करवाना केटरिंग करवानी है जां फिर तुसी गोल गप्पे कुलचे राड़ा चिकन दा आनंद लेना चाहुंदे आ पार्टी करनी होवे छोटी जां वड्डी 12570 कैनेडी रोड ते पहुंच सकदे आ यूनिट 15 दे विच नंबर 905-843-7000
कि तुसी सोच रहे हो कि घर खरीदना तुहाडे वास्ते दी गल नहीं है पर हुणो समा आ गया जद तुसी GTA एरिया विच आसानी नाल प्रॉपर्टी खरीद सकते हो जी हां बहुत ही वाजिब रेट ते प्रॉपर्टी खरीदनी या बेचनी होवे तुहाडे भरोसे वाला नाम तुहानू असी दसदे आं तुहानू तुहाडे सुपनिआं दा घर खरीद के देणगे होम लाइफ सिल्वर सिटी दे नाल लंबे समय तो काम करदे जगराज सिद्धू किसी भी तरह की सलाह लैण लई अज ही संपर्क करो 416-302-3600 416-302-3600
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸ਼ੈਰੀਮਾਨ ਤੁਸੀਂ ਸੁਣ ਰਹੇ ਹੋ ਮਹਿਕ ਰੇਡੀਓ ਸੁਣਦੇ ਰਹੋ
ਟ੍ਰੇਲਰ ਰਿਪੇਅਰ ਤੋਂ ਟਰੱਕ ਦਾ ਆਇਲ ਚੇਂਜ ਕਰਾਉਣਾ ਹੋਵੇ ਜਾਂ ਟ੍ਰਾਂਸਮਿਸ਼ਨ ਮੋਟਰ ਰੀਬਿਲਡ ਬ੍ਰੇਕ ਡਰਮ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਫਿਰ ਟਰੱਕ ਐਂਡ ਟ੍ਰੇਲਰ ਨੂੰ ਵਾਸ਼ ਕਰਾਉਣਾ ਹੋਵੇ ਤਾਂ ਪਹੁੰਚਣਾ ਪੈਣਾ ਸ਼ੌਸਨ ਐਂਡ ਡਿਕਸੀ ਦੇ ਏਰੀਆ 'ਚ ਗਿੱਲ ਬ੍ਰਦਰਜ਼ ਨੂੰ ਸੰਪਰਕ ਕਰੋ 905-458-3455 905-458-3455
ਵਾਹ ਤਨ ਹੋਏ ਅੰਬਰ ਸਭੇ ਦੁੱਖ ਮੁੱਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਆਂ ਮੱਥਾ ਟੇਕਦੇ ਆਂ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਤੂੰ ਨੂਰ ਦਾ ਫੁੱਟਦਾ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਤਨ ਮਨ ਦੇ ਬਦਲਣ ਵੇਗ ਬਾਬਾ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਆਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ ਕੋਈ ਵਾਦ ਨਹੀਂ
ਵਾਹਿਗੁਰੂ ਵਾਹਿਗੁਰੂ ਬਾਬਾ
बिंदु ब्रह्मांड दा तू सिरजी सारी खेड बाबा जदों पाया दसवां जमा तू हत्थां विच फड़ लई तेग बाबा
पार नानक पार नानक सब थां इक्को कार नानक पार नानक पार नानक सब थां इक्को कार नानक
वाह भाभी दे हत्थां ते जादू आ एडा स्वाद मीट मैं अज तक नहीं खादा
ओह थैंक यू
एदियां तारीफां दे पुल ना बन ए तां कमाल कीता गौर मीट शॉप दे हरविंदर गिल ने गोट मीट बकरे दा चार जां फिर तंदूरी फिश जां चिकन तंदूरी लेना चाहुंदे आ तां हरविंदर गिल नाल गल करनी पऊगी 4525 अवनेजर रोड यूनिट 15 ब्रैम्पटन दे विच फोन नंबर 416-903-8595
अच्छा 416-903-8595 नंबर है फिर गौर मीट शॉप दा
ट्रक दी रिपेयर
सेफ्टी या येलो स्टिकर लगवाना होवे
या फिर ऑयल चेंज करवाना होवे
स्पेशल ऑफर दा फायदा उठाओ ऑयल चेंज करवाते एक जग ऑयल बिल्कुल फ्री
या एसओ गैस स्टेशन तो 0.5 गैस फ्री
24 घंटे 7 दिन खुलिया है तोडी सेवा दे विच महक रेडियो दा हवाला देते ग्लव स्पेयर बिल्कुल फ्री ऑल ट्रक ल्यूब एंड वॉश ते ऑयल चेंज करवान ले एक्सपीरियंस वर्कर दी लोड है
गुड पे डे एंड नाइट शिफ्ट अवेलेबल
कॉल करो
905-452-9955 ऑल ट्रक ल्यूब एंड वॉश
मॉर्गेज अलायंस नाल काम करदे ने गुरप्रीत समरा एज ए मॉर्गेज ब्रोकर अगर जे तुसी फर्स्ट सेकंड थर्ड मॉर्गेज लेनी चाहुंदे आ जां फिर कोई लाइन ऑफ क्रेडिट बनानी होवे सलाह मशवरे लई कॉल कर सकदे तुसी 647-284-3333 647-284-3333 टॉर्बन स्टील दे एरिए विच 2155 बी स्टील एवेन्यू ईस्ट ब्रैम्पटन दे विच लाइसेंस नंबर 12913
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸ਼ੈਰੀਮਾਨ ਤੁਸੀਂ ਸੁਣ ਰਹੇ ਹੋ ਮਹਿਕ ਰੇਡੀਓ ਸੁਣਦੇ ਰਹੋ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ 770 AM ਰੇਡੀਓ ਪ੍ਰੋਗਰਾਮ ਮਹਿਕ ਨੂੰ ਟਿਊਨ ਕਰ ਚੁੱਕੇ ਸਾਰੇ ਹੀ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ ਦਸੰਬਰ ਮਹੀਨੇ ਦੀ 13 ਤਰੀਕ ਤੇ ਸਟੂਡੀਓ ਦੇ ਘੜੀ ਮੁਤਾਬਕ ਟਾਈਮ 12:12 ਦਾ ਹੋ ਚੁੱਕਿਆ ਸੋ ਗੁੱਡ ਆਫਟਰਨੂਨ ਉਮੀਦ ਕਰਦੇ ਤੁਸੀਂ ਆਪਣਾ ਲੰਚ ਟਾਈਮ ਪ੍ਰੋਪਰ ਟਾਈਮ ਦੇ ਉੱਤੇ ਕਰ ਰਹੇ ਹੋਵੋਗੇ ਕਿਉਂਕਿ ਜਿਹੜਾ ਹੈਗਾ ਫੂਡ ਇੱਕ ਟਾਈਮ ਦੇ ਉੱਤੇ ਕਿਉਂਕਿ ਸਰੀਰ ਆ ਬੋਡੀ ਆ ਬੋਡੀ ਤੋਂ ਜੋ ਨੀਡ ਆ ਕਿਉਂਕਿ ਅਕਸਰ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਮੈਂ ਤੁਹਾਨੂੰ ਕੱਲ ਦੀ ਹੀ ਗੱਲ ਦੱਸ ਰਿਹਾ ਮੇਰੇ ਦੋਸਤ ਨੇ ਐਂਡ ਉਹਨਾਂ ਦਾ ਲਾਈਕ ਐਸੀਡਿਟੀ ਕਰਕੇ ਉਹਨਾਂ ਨੂੰ ਕਾਫੀ ਪ੍ਰੋਬਲਮ ਹੋਇਆ ਰਸ਼ ਹੋਏ ਉਲਟੀਆਂ ਵਗੈਰਾ ਐਂਡ ਪਾਣੀ ਜਿਵੇਂ ਕਹਿ ਲਈਏ ਸਰੀਰ ਦੇ ਵਿੱਚ ਘੱਟ ਗਿਆ ਸੀ ਐਂਡ ਉਹਨਾਂ ਨੂੰ 911 ਕਰਨੀ ਪਈ ਐਂਡ ਹੋਸਪਿਟਲ ਐਡਮਿਟ ਨੇ ਤੇ ਜਿਹੜਾ ਡਾਕਟਰ ਨੇ ਮੇਨ ਚੀਜ਼ ਦੱਸੀ ਆ ਕਿ ਐਸੀਡਿਟੀ ਦੀ ਹੀ ਪ੍ਰੋਬਲਮ ਦੱਸੀ ਆ ਤੇ ਐਸੀਡਿਟੀ ਦੇ ਰੀਜ਼ਨ ਕੀ ਨੇ ਹਰੇਕ ਦੀ ਬੋਡੀ ਅਲੱਗ ਅਲੱਗ ਹੁੰਦੀ ਆ ਕਈਆਂ ਤੋਂ ਤਲਿਆ ਝੱਲਿਆ ਜਾਂਦਾ ਕਈਆਂ ਤੋਂ ਨਹੀਂ ਝੱਲਿਆ ਜਾਂਦਾ ਪਰ ਬੇਸਿਕ ਰੂਟ ਕੌਜ ਆ ਜੇ ਤੁਸੀਂ ਖਾਣਾ ਪੀਣਾ ਤੁਹਾਡਾ ਹੈਲਦੀ ਨਹੀਂ ਹੈਗਾ ਤੁਸੀਂ ਬਾਹਰ ਦਾ ਜ਼ਿਆਦਾ ਖਾਂਦੇ ਹੋ ਤਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਹੋ ਕਈ ਏਜ ਦੇ ਵਿੱਚ ਸਰੀਰ ਝੱਲ ਵੀ ਲੈਂਦਾ ਪਰ ਲੋੜ ਤੋਂ ਵੱਧ ਖਾ ਰਹੇ ਹਾਂ ਉਹ ਅੱਜ ਪ੍ਰੋਬਲਮ ਦੇ ਸਕਦਾ ਜਾਂ ਅੱਜ ਤੋਂ 10 ਸਾਲਾਂ ਬਾਅਦ ਪ੍ਰੋਬਲਮ ਦੇ ਸਕਦਾ ਸੋ ਇੱਕ ਤਾਂ ਤਲਿਆ ਫੂਡ ਹੋ ਗਿਆ ਕਿਉਂਕਿ ਐਸੀਡਿਟੀ ਕੈਨੇਡਾ ਦੇ ਵਿੱਚ ਜੇ ਆਪਾਂ ਪ੍ਰੋਬਲਮ ਦੀ ਗੱਲ ਕਰੀਏ ਜਿੱਥੇ ਕਿ ਡਿਪਰੈਸ਼ਨ ਇੱਥੇ ਕਈ ਪ੍ਰਕਾਰ ਦਾ ਡਿਪਰੈਸ਼ਨ ਆ ਸਕਿਨ ਐਲਰਜੀ ਕਈ ਪ੍ਰਕਾਰ ਦੀਆਂ ਸਕਿਨ ਐਲਰਜੀ ਨੇ ਤੇ ਉੱਥੇ ਹੀ ਐਸੀਡਿਟੀ ਇੱਕ ਵੱਡੀ ਪ੍ਰੋਬਲਮ ਨਾਲ ਇੱਥੇ ਲੋਕ ਜੂਝਦੇ ਨੇ ਕਈ ਵਾਰ ਐਸਿਡ ਛਾਤੀ ਜਿਵੇਂ ਕਹਿ ਲਈਏ ਮੱਚਦੀ ਆ ਕਈ ਵਾਰ ਸਿਰ ਨੂੰ ਵੀ ਐਸਿਡ ਇਹ ਚੜ੍ਹੇ ਜਾਂਦਾ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਪਰ ਇਸ ਨੂੰ ਸਾਂਭਿਆ ਜਾ ਸਕਦਾ ਕੰਟਰੋਲ ਕੀਤਾ ਜਾ ਸਕਦਾ ਜਿੱਥੇ ਕਿ ਬਾਹਰਲਾ ਫੂਡ ਅਵੋਇਡ ਕੀਤਾ ਜਾ ਸਕਦਾ ਦੂਜੀ ਹੀ ਤੁਸੀਂ ਆਪਣਾ ਜਿਹੜਾ ਫੂਡ ਨੂੰ ਟਾਈਮ ਦੇ ਉੱਤੇ ਖਾਣਾ ਸਭ ਤੋਂ ਇੰਪੋਰਟੈਂਟ ਚੀਜ਼ ਡਾਕਟਰ ਸਾਹਿਬ ਨੇ ਦੱਸੀ ਕਿ ਜੋ ਤੁਸੀਂ ਆਪਣਾ ਕਦੇ ਵੀ ਬ੍ਰੇਕਫਾਸਟ ਮਿਸ ਨਾ ਕਰੋ। ਤੁਸੀਂ ਲੇਟ ਉੱਠੇ ਹੋ ਤਾਂ ਛੇਤੀ ਛੇਤੀ ਹੁੰਦਾ ਕਿ ਆਪਾਂ ਚਲੋ ਆਪਾਂ ਕੰਮ ਦੇ ਉੱਤੇ ਚੱਲੀਏ, ਲੇਟ ਹੋ ਗਏ ਆਪਾਂ ਡਰਾਈਵ ਥਰੂ ਤੇ ਚਾਹ ਫੜ ਲਾਂਗੇ, ਬੇਗਲ ਫੜ ਲਾਂਗੇ, ਅਕਸਰ ਆਪਾਂ ਇੱਦਾਂ ਚੀਜ਼ਾਂ ਕਰਦੇ ਹਾਂ। ਪਰ ਬ੍ਰੇਕਫਾਸਟ ਮਿਸ ਨਹੀਂ ਕਰਨਾ। ਕਈ ਵਾਰ ਆਪਾਂ ਸਿੱਧਾ ਦੁਪਹਿਰੇ ਜਾ ਕੇ ਹੀ ਆਪਣਾ ਪਹਿਲੀ ਡਰਿੰਕ ਜਾਂ ਫੂਡ ਖਾਂਦੇ ਹਾਂ, ਜਦੋਂ ਸਰੀਰ ਇੱਦਾਂ ਇੰਨਾ ਟਾਈਮ ਭੁੱਖਾ ਰਹਿ ਆਉਂਦਾ ਤਾਂ ਉਹ ਐਸਿਡ ਕ੍ਰੀਏਟ ਹੁੰਦਾ। ਫੂਡ ਨੂੰ ਬ੍ਰੇਕਫਾਸਟ ਆ ਚਾਹੇ ਲੰਚ ਆ ਚਾਹੇ ਡਿਨਰ ਆ, ਕਿਸੇ ਵੀ ਚੀਜ਼ ਨੂੰ ਆਪਾਂ ਮਿਸ ਨਹੀਂ ਕਰ ਸਕਦੇ। ਤਿੰਨੇ ਚੀਜ਼ਾਂ ਕਰਨੀਆਂ ਜ਼ਰੂਰੀ ਨੇ, ਟਾਈਮ ਦੇ ਉੱਤੇ ਕਰਨੀਆਂ ਜ਼ਰੂਰੀ ਨੇ, ਤੇ ਇਹ ਚੀਜ਼ਾਂ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਗਾ। ਤੇ ਜੁੜਿਆ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ, ਸਟੂਡੀਓ ਚ ਕੋਈ ਗੱਲਬਾਤ ਕਰਨੀ ਹੋਵੇ ਤਾਂ ਨੰਬਰ 4016620 ਤੇ ਗੱਲਬਾਤ ਕੀਤੀ ਹੋ ਜਾ ਸਕਦੀ ਆ। ਦੂਜਾ ਆਪਾਂ ਗੱਲਬਾਤ ਕਰਾਂਗੇ ਕਿ ਕਈ ਵਾਰ ਤੁਹਾਨੂੰ ਕੋਈ ਕਹਿੰਦਾ ਕਿ ਜੀ ਆਹ ਪੂਰੀਆਂ ਅਸੀਂ ਤੁਹਾਡੇ ਲਈ ਕੱਢੀਆਂ ਨੇ ਕਿ ਖਾਓ, ਉੱਥੇ ਹੁਣ ਨਾ ਕਰਨੀ ਔਖੀ ਹੋ ਜਾਂਦੀ। ਤੁਸੀਂ ਕਹਿੰਦੇ ਹੁਣ ਯਾਰ ਨਾ ਕਿਵੇਂ ਕਰੀਏ, ਖਾਣਾ ਪਿਆ, ਅਸੀਂ ਮਹਿਫਲ ਚ ਗਏ ਸੀ, ਮੈਨੂੰ ਚਾਰ ਬੰਦਿਆਂ ਨੇ ਕਿਹਾ ਕਿ ਪੈਗ ਲਾ, ਮੈਨੂੰ ਲਾਉਣਾ ਪਿਆ, ਮੈਨੂੰ ਮੱਛੀ ਖਾਣੀ ਪਈ, ਇਹ ਇਹਨੂੰ ਆਪਾਂ ਇੱਕ ਮਜਬੂਰੀ ਦੱਸਦੇ ਹਾਂ ਤੇ ਪਰ ਪ੍ਰੋਪਰ ਨਾ ਨੀ ਕਹਿ ਪਾਉਂਦੇ। ਤੇ ਅਕਸਰ ਇਹ ਵੀ ਲੱਗਦਾ ਕਿ ਜੇ ਆਪਾਂ ਨਾ ਕਹਾਂਗੇ, ਪੂਰੀ ਨਾ ਕਰਾਂਗੇ, ਤੋੜ ਕੇ ਜਵਾਬ ਦੇਵਾਂਗੇ ਕਿ ਬੰਦਾ ਸ਼ਾਇਦ ਗੁੱਸਾ ਹੀ ਨਾ ਕਰ ਜੇ, ਸਾਡਾ ਰਿਲੇਸ਼ਨ ਨਾ ਖਰਾਬ ਹੋ ਜੇ। ਕਈ ਵਾਰ ਇੱਦਾਂ ਦੇ ਸਟੈਂਸ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਕਈ ਵਾਰ ਆਪਣੇ ਪਾਰਟਨਰ ਦੀ ਕੋਈ ਹੈਬਿਟ ਪਸੰਦ ਨਹੀਂ ਹੁੰਦੀ ਪਰ ਹੁਣ ਨਾ ਨਹੀਂ ਕਹਿ ਸਕਦੇ, ਤਾਂ ਉਹ ਚੀਜ਼ ਨੂੰ ਆਪਾਂ ਇੱਦਾਂ ਹੀ ਕੰਟੀਨਿਊ ਰੱਖਦੇ ਹਾਂ ਤੇ ਉਹ ਕਿਤੇ ਨਾ ਕਿਤੇ ਜਿਵੇਂ ਕਹਿ ਲਈਏ ਉਹ ਦਿਮਾਗ ਦੇ ਵਿੱਚ ਗੱਲਾਂ ਰਹਿ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਵੱਡੀਆਂ ਪ੍ਰੋਬਲਮਸ ਹੁੰਦੀਆਂ ਨੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਵੀ ਗੱਲਬਾਤ ਕਰਾਂਗੇ। ਸਾਡਾ ਮੇਰਾ ਸਾਥ ਦੇਣਗੇ ਗੁਰਪਿੰਦਰ ਕੌਰ ਜੀ, ਸਾਡੀ ਟੀਮ ਦੇ ਨਵੇਂ ਮੈਂਬਰ ਨੇ। ਤੇ ਗੁਰਪਿੰਦਰ ਜੀ ਵੈਲਕਮ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਵੀ ਵਿਚਰਦੇ ਸਮਾਜ ਦੇ ਵਿੱਚ, ਕਈ ਵਾਰ ਅਜਿਹੀਆਂ ਗੱਲਾਂ ਤੁਸੀਂ ਫੇਸ ਕਰਦੇ ਹੋ ਜਿੱਥੇ ਤੁਹਾਨੂੰ ਨਾ ਕਹਿਣੀ ਚਾਹੀਦੀ ਆ, ਨਾ ਕਹਿਣੀ ਬਣਦੀ ਆ, ਪਰ ਨਹੀਂ ਵੀ ਕਹਿ ਪਾਉਂਦੇ, ਕਿਵੇਂ ਨਾ ਕਹੇ ਬੰਦਾ ਗੁੱਸਾ ਨਾ ਕਰੇ?
ਸਭ ਤੋਂ ਪਹਿਲਾਂ ਤੇ ਮੈਂ ਮਹਿਕ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ ਕਹਿਣਾ ਚਾਹਾਂਗੀ। ਤੇ ਜਿਹੜਾ ਕਿ ਬਹੁਤ ਹੀ ਵਧੀਆ ਟੌਪਿਕ ਹੈ, ਹੈਰੀ ਸਰ ਜੀ ਨੇ ਸਾਡੇ ਸਾਰਿਆਂ ਦੇ ਰੂਬਰੂ ਕੀਤਾ ਆ, ਇਸ ਦੇ ਅਕੋਰਡਿੰਗ ਮੈਨੂੰ ਲੱਗਦਾ ਹੈ ਕਿ ਨਾ ਕਹਿਣਾ ਬਹੁਤ ਜ਼ਰੂਰੀ ਆ। ਆਪਣੀ ਲਾਈਫ ਦੇ ਵਿੱਚ ਕੁਝ ਬਾਉਂਡਰੀਜ਼ ਬਣਾਉਣੀਆਂ ਬਹੁਤ ਜ਼ਰੂਰੀ ਨੇ। ਤੁਸੀਂ ਪੀਪਲ ਪਲੀਜ਼ਰ ਨਹੀਂ ਬਣਨਾ ਚਾਹੀਦਾ ਕਿ ਬਸ ਹਾਂ ਇਹ ਚੀਜ਼ ਸਾਨੂੰ ਵਧੀਆ ਨਹੀਂ ਲੱਗਦੀ ਪਰ ਇਹ ਕਿਸੇ ਹੋਰ ਨੂੰ ਵਧੀਆ ਲੱਗਦੀ ਏ, ਤੇ ਅਸੀਂ ਨਾ ਨਹੀਂ ਕਹਿ ਸਕਦੇ ਕਿਉਂਕਿ ਜੇ ਅਸੀਂ ਨਾ ਆਖਾਂਗੇ ਤਾਂ ਮੇ ਬੀ ਅਗਲਾ ਬੰਦਾ ਗੁੱਸਾ ਕਰ ਜਾਵੇ, ਮੇ ਬੀ ਅਗਲਾ ਬੰਦਾ ਸੋਚੇ ਕਿ ਨਹੀਂ ਬਈ ਇਹ ਬੰਦਾ ਤਾਂ ਰੂਡ ਹੋ ਰਿਹਾ ਆ ਜਾਂ ਉਹਦੇ ਨਾਲ ਰਿਸ਼ਤੇ ਖਤਮ ਹੋ ਜਾਣ ਜਾਂ ਖਰਾਬ ਹੋ ਜਾਣ। ਸੋ ਇਸ ਦੇ ਕਰਕੇ ਆਪਾਂ ਨਾ ਨਹੀਂ ਕਹਿੰਦੇ, ਪਰ ਨਾ ਕਹਿਣੀ ਜਾਂ ਆਪਣਾ ਓਪੀਨੀਅਨ ਰੱਖਣਾ ਕਿਸੇ ਵੀ ਗੱਲ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਗਲਤ ਹੋ ਰਿਹਾ ਆ ਜਾਂ ਇਸ ਚੀਜ਼ ਦਾ ਤੁਹਾਨੂੰ ਕੱਲ੍ਹ ਨੂੰ ਜਾ ਕੇ ਨੁਕਸਾਨ ਹੋਏਗਾ, ਤਾਂ ਉੱਥੇ ਨਾ ਕਹਿਣੀ ਜਾਂ ਇਨਕਾਰ ਕਰਨਾ ਉਸ ਚੀਜ਼ ਨੂੰ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਇਸ ਤਰੀਕੇ ਨਾਲ ਤੁਸੀਂ
ਇਹ ਦੱਸੋ ਕਿ ਦੋ ਪੱਖ ਨੇ। ਕੁਛ ਲੋਕ ਤਾਂ ਕਹਿੰਦੇ ਆ ਕਿ ਕੋਰੀ ਨਾ ਕਰ ਦੋ, ਕਿ ਬੰਦੇ ਦੇ ਮੂੰਹ ਦੇ ਉੱਤੇ ਆਪਾਂ ਨਾ ਕਰ ਦੋ, ਉਹਦਾ ਸ਼ਾਇਦ ਇੱਕ ਵਾਰੀ ਬੰਦੇ ਨੂੰ ਗੁੱਸਾ ਲੱਗੂਗਾ ਪਰ ਉਹ ਲੌਂਗ ਟਰਮ ਦੇ ਵਿੱਚ ਸਹੀ ਰਹਿੰਦਾ ਗਾ। ਦੂਜਾ ਗਾ ਕਿ ਯਾਰ ਬੰਦੇ ਨੂੰ ਤੋੜ ਕੇ ਜਵਾਬ ਨਾ ਦਿਓ, ਥੋੜਾ ਜਿਹਾ ਗੱਲ ਜੀ ਬਣਾ ਕੇ ਘੁਮਾ ਫਰਾ ਕੇ ਜੇ ਸਮਝਾ ਦੋ ਤੁਸੀਂ ਕੀ ਕਹੋਗੇ ਕਿ ਕਿਵੇਂ ਜਵਾਬ ਦਈਏ। ਕੋਈ ਬੰਦਾ ਪੈਸੇ ਮੰਗ ਲੈਂਦਾ ਕਿ ਮੈਨੂੰ ਜੀ $50 ਦੇ, ਮੈਨੂੰ $500 ਦੇ, ਮੈਨੂੰ $5000 ਦੇ, ਆਪਦੇ ਕੋਲ ਕਈ ਵਾਰ ਹੁੰਦੇ ਆ ਜਾਂ ਨਹੀਂ ਹੁੰਦੇ, ਹੁਣ ਉੱਥੇ ਹੈਗਾ ਵੀ ਤੁਹਾਡਾ ਕੋਈ ਖਾਸ ਭੈਣ ਭਾਈ ਆ, ਕਿਵੇਂ ਜਵਾਬ ਦਿਓਗੇ?
ਮੈਨੂੰ ਲੱਗਦਾ ਹੈ ਕਿ ਕੋਰੀ ਨਾ ਕਰਨੀ ਵੀ ਕੋਈ ਵਧੀਆ ਗੱਲ ਨਹੀਂ ਆ, ਪਰ ਮੈਨੂੰ ਲੱਗਦਾ ਕਿ ਆਪਣੇ ਦਿਲ ਦੀ ਜਿਹੜੀ ਗੱਲ ਆ, ਜੋ ਤੁਹਾਡਾ ਓਪੀਨੀਅਨ ਆ, ਜਿਸ ਤਰੀਕੇ ਦੀ ਵੀ ਤੁਹਾਡੀ ਸਿਚੁਏਸ਼ਨ ਚੱਲ ਰਹੀ ਹੈ, ਉਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪਿਆਰ ਨਾਲ ਅਗਲੇ ਬੰਦੇ ਨੂੰ ਸਮਝਾਓ। ਹੋ ਸਕਦਾ ਕਿ ਜੇ ਉਹ ਅਗਲਾ ਬੰਦਾ ਤੁਹਾਡਾ ਕਰਦਾ ਹੋਵੇਗਾ, ਤੁਹਾਡੇ ਦਿਲ ਦੇ ਕਰੀਬ ਹੋਵੇਗਾ, ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੀ ਸਿਚੁਏਸ਼ਨ ਨੂੰ ਸਮਝ ਜਾਵੇਗਾ। ਤੇ ਉਹ ਇਸ ਚੀਜ਼ ਨੂੰ ਇੱਕ ਪੋਜ਼ਿਟਿਵ ਵੇ ਨਾਲ ਲਏਗਾ ਤੇ ਉਹ ਸਮਝੇਗਾ ਤੁਹਾਡੀ ਸਿਚੁਏਸ਼ਨ ਨੂੰ ਕਿ ਹਾਂ ਤੁਸੀਂ ਵੀ ਉਹ ਵਾਲੀ ਜਗ੍ਹਾ ਤੇ ਨਹੀਂ ਖੜੇ ਕਿ ਜਿੱਥੇ ਤੁਸੀਂ ਮਤਲਬ ਜੋ ਵੀ ਅਗਲਾ ਬੰਦਾ ਕਹਿ ਰਿਹਾ ਹੈ ਕਿ ਤੁਸੀਂ ਸਿੱਧਾ ਕਰ ਦੇਵੋ। ਸੋ ਮਤਲਬ ਇਹ ਡਿਪੈਂਡ ਕਰਦਾ ਆ ਪਰਸਨ ਟੂ ਪਰਸਨ ਕਿ ਅਗਲਾ ਬੰਦਾ ਤੁਹਾਡੀ
ਸਿਚੁਏਸ਼ਨ। ਕਈ ਵਾਰ ਦੋ ਚੀਜ਼ਾਂ ਹੁੰਦੀਆਂ ਨੇ ਕਿ ਆਪਾਂ ਨਾਲ ਕੋਈ ਖਾਸ ਆ, ਆਪਣੀ ਮਾਸੀ ਦਾ ਮੁੰਡਾ ਜਾਂ ਕੁੜੀ ਆ, ਉਹਨੇ ਪੈਸੇ ਮੰਗ ਲਏ, ਚਲੋ ਆਪਾਂ ਕਹਿੰਦੇ ਵੀ ਯਾਰ ਹੈ ਤਾਂ ਮੇਰਾ ਹੱਥ ਤੰਗ ਵੀ ਹੈਲਪ ਕਰ ਦਿੰਦੇ ਆ, ਸਾਡੀ ਰਿਸ਼ਤੇਦਾਰੀ ਬਣਦੀ ਆ, ਪੈਸੇ ਦੇ ਦਿੰਦੇ ਆ, ਇਸ ਤੋਂ ਬਾਅਦ ਉਹ ਪੈਸੇ ਵਾਪਸੀ ਨੀ ਆਉਣ, ਫਿਰ ਆਪਾਂ ਨੂੰ ਆਪਦੇ ਪੈਸੇ ਮੰਗਣ ਚ ਵੀ ਸ਼ਰਮ ਆਉਂਦੀ ਆ।
ਇਹ ਤਾਂ ਬਹੁਤ ਹੀ ਵੱਡੀ ਗੱਲ ਆ, ਕਿਉਂਕਿ ਇਹ ਹਜੇ ਮੇਰੇ ਨਾਲ ਥੋੜੇ ਦਿਨ ਪਹਿਲਾਂ ਹੀ ਹੋਇਆ ਕਿ ਸਾਡੇ ਕੰਮ ਤੇ ਇੱਕ ਲੇਡੀ ਕੰਮ ਕਰਦੇ ਸੀ ਤੇ ਉਹਨਾਂ ਨੂੰ ਮਤਲਬ ਉਹਨਾਂ ਦੇ ਬੱਚੇ ਆਏ ਹੋਏ ਸੀ ਇੱਥੇ ਤੇ ਉਹਨਾਂ ਕੋਲ ਗੁਜ਼ਾਰਾ ਨਹੀਂ ਸੀ ਹੋ ਰਿਹਾ ਤੇ ਉਹਨਾਂ ਨੂੰ ਰੈਂਟ ਦੇਣ ਲਈ ਪੈਸੇ ਚਾਹੀਦੇ ਸੀ ਤਾਂ ਮੈਂ ਉਹਨਾਂ ਨੂੰ $1,000 ਦੇ ਦਿੱਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਗਲੀ ਜਿਹੜੀ ਪੇ ਆਊਗੀ ਮੈਂ ਤੁਹਾਨੂੰ ਦੇ ਦੇਵਾਂਗੀ। ਉਸ ਤੋਂ ਬਾਅਦ ਸਾਡਾ ਕੰਮ ਥੋੜਾ ਸਲੋ ਹੋ ਗਿਆ ਤੇ ਉਹਨਾਂ ਨੂੰ ਵੀ ਪੇ ਨਹੀਂ ਮਿਲੀ, ਮੇ ਬੀ $500 ਮਿਲਿਆ ਜਾਂ ਕਿੰਨਾ ਵੀ ਮਤਲਬ ਪੇਮੈਂਟ ਘੱਟ ਗਈ ਤੇ ਮੇਰੀ ਵੀ ਪੇਮੈਂਟ ਘੱਟ ਗਈ। ਹੁਣ ਮੈਨੂੰ ਵੀ ਪਤਾ ਹੈ ਕਿ ਜਦੋਂ ਉਹਨਾਂ ਕੋਲ ਰੈਂਟ ਭਰਨ ਲਈ ਪੈਸੇ ਨਹੀਂ ਸੀ ਤਾਂ ਉਹ ਹੁਣ ਮੇਰੀ ਪੇਮੈਂਟ ਜਿਹੜੇ ਮੇਰੇ ਤੋਂ ਪੈਸੇ ਲਾਇਆ ਉਹ ਮੈਨੂੰ ਕਿਵੇਂ ਵਾਪਸ ਕਰਨਗੇ? ਇਹਦੇ ਚ ਮੇਰੀ ਕੋਈ ਪ੍ਰੋਬਲਮ ਨੀ, ਮੈਨੂੰ ਖੁਦ ਕੋਲ ਮੇਰਾ ਵੀ ਕੰਮ ਘਟਿਆ ਤੇ ਮੇਰੇ ਕੋਲ ਵੀ ਪੈਸੇ ਨੀ ਹੈਗੇ ਤੇ ਮੈਂ ਆਪਣੇ ਪੈਸੇ ਉਹਨਾਂ ਤੋਂ ਮੰਗਣੇ ਆ ਤੇ ਆਪਣੇ ਪੈਸੇ ਉਹਨਾਂ ਤੋਂ ਮੰਗਣ ਦੀ ਇਹ ਇੱਕ ਤਰੀਕੇ ਦੀ ਮੈਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਕਿ ਮੈਨੂੰ ਪਤਾ ਹੈ ਕਿ ਅਗਲੇ ਬੰਦੇ ਨੇ ਨਾ ਹੀ ਕਹਿਣੀ ਆ ਤੇ ਪਰ ਫਿਰ ਵੀ ਥੋੜੀ ਗਟ ਫੀਲਿੰਗ ਆਉਂਦੀ ਹੈ ਕਿ ਯਾਰ ਮੰਗ ਲਈਏ, ਕੀ ਪਤਾ ਅਗਲਾ ਬੰਦਾ ਸ਼ਰਮ ਦੇ ਨਾਲ ਦੇ ਦੇਵੇ।
ਸਟੂਡੀਓ ਦਾ ਨੰਬਰ ਆ 416-620-1778 416-620-1778 ਜੇ ਤੁਸੀਂ ਵੀ ਕਿਸੇ ਨੂੰ ਪੈਸੇ ਦਿੱਤੇ ਹੋਏ ਪੈਸੇ ਲੈਣੇ ਆ ਸਟੂਡੀਓ ਤੇ ਵੀ ਆਵਾਜ਼ ਮਾਰ ਸਕਦੇ ਹੋ ਸਕਦਾ ਬੰਦਾ ਫਿਰ ਤੁਹਾਨੂੰ ਸੁਣਦਾ ਹੋਵੇ ਤੁਹਾਡੇ ਪੈਸੇ ਛੇਤੀ ਮੁੜੇ ਆਉਣ 416-620-1778 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਇੱਕ ਕਾਲਰ ਸ਼ਾਇਦ ਜੁੜ ਗਏ ਨੇ। ਕਾਲਰ ਸਤਿ ਸ੍ਰੀ ਅਕਾਲ, ਵੈਲਕਮ ਟੂ ਦੀ ਸ਼ੋ।
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਜੀ।
ਸਤਿ ਸ੍ਰੀ ਅਕਾਲ।
ਦੇਖੋ ਜਿਹੜਾ ਤੁਹਾਡਾ ਸਵਾਲ ਕੁਐਸਚਨ ਹੈ ਇਹਦਾ ਇੱਕ ਜਨਰਲ ਆਂਸਰ ਤੇ ਇਹ ਹੁੰਦਾ ਵੀ ਤੁਸੀਂ ਸੱਚ ਦਾ ਪੱਲਾ ਫੜ ਲਓ। ਹਾਂਜੀ ਇਹਦੇ ਨਾਲ ਵੱਡੀ ਜਾਦੂ ਦੀ ਛੜੀ ਕੋਈ ਮੈਂ ਨੀ ਦੇਖੀ, ਤੁਹਾਨੂੰ ਸ਼ਾਇਦ ਖੱਜਲ ਖੁਆਰੀ ਕਰਨੀ ਪਵੇ ਪਰ ਹਮੇਸ਼ਾ ਜਿਹੜੀ ਜਿੱਤ ਹੈ ਉਹ ਸੱਚ ਦੀ ਹੁੰਦੀ ਐਂਡ ਤੇ। ਇਹ ਤਾਂ ਚਲੋ ਜਨਰਲ ਰਹਿ ਗਿਆ ਆਂਸਰ। ਜਿਹੜਾ ਤੁਹਾਡਾ ਸਪੈਸੀਫਿਕ ਜਿਹੜੀ ਆ ਡਿਲੇਮਾ ਨਾ ਵੀ ਪੈਸੇ ਕਿਸੇ ਨੂੰ ਦੇ ਦਿੱਤੇ ਜਾਂ ਨਹੀਂ, ਤੁਸੀਂ ਦੇਖੋ ਬੈਂਕ ਕਿਵੇਂ ਕਿਸੇ ਨੂੰ ਪੈਸੇ ਦਿੰਦਾ, ਕ੍ਰੈਡੀਬਿਲਟੀ ਵੇਖ ਕੇ ਦਿੰਦਾ ਪੈਸੇ। ਹਾਂਜੀ ਉਦਾਂ ਤੇ ਦਿੰਦੇ ਨੀ ਪੈਸੇ। ਹਾਂਜੀ ਤੁਹਾਡਾ ਖਾਸ ਫਰੈਂਡ ਹੋਗੇ ਤਾਂ ਹੀ ਉਹ ਦਓਗੇ, ਤੁਸੀਂ ਉਹਦੀ ਕ੍ਰੈਡੀਬਿਲਟੀ ਚੈੱਕ ਕੀਤੀ ਵੀ ਤੁਹਾਡਾ ਖਾਸ ਫਰੈਂਡ ਆ, ਇਹਦਾ ਮਤਲਬ ਤੁਹਾਡੀ ਜਿਹੜੀ ਜਜਮੈਂਟ ਹੈ ਉਹਦੇ ਚ ਕੋਈ ਫਰਕ ਹੋ ਸਕਦਾ। ਪਰ ਲੈਟਸ ਟਾਕ ਮਨੀ। ਹਾਂਜੀ ਤੁਸੀਂ ਪੈਸੇ ਉਹਨਾਂ ਨੂੰ ਮੰਨ ਲਓ ਐਗਜ਼ਾਮਪਲ ਦਿੱਤੀ ਹੈ ਬੀਬੀ ਨੇ 1000 ਦਿੱਤਾ, ਉਹ ਕਹਿੰਦੇ ਵੇਖੋ ਤੁਹਾਡਾ ਵੀ ਔਖਾ ਆ ਤੇ ਇੱਕ ਵਾਰੀ 1000 ਜਿਹੜਾ ਤੁਸੀਂ ਲੈਣਾ ਤੁਸੀਂ ਇੱਕ ਵਾਰੀ 1000 ਮੋ ਨੀ ਸਾਰੇ ਇੱਦਾਂ ਕਰੋ, ਮੈਨੂੰ ਮਹੀਨੇ ਦਾ 100-100 ਦੇਈ ਜਾਇਓ। ਹਾਂਜੀ ਈਜ਼ੀ ਆ, ਜਿਵੇਂ ਬੈਂਕ ਕਰਦੇ, ਮੈਂ ਤੁਹਾਡੇ ਕੋਲ ਇੰਟਰਸਟ ਨੀ ਲੈ ਰਹੀ। ਹਾਂਜੀ ਉਹਨਾਂ ਵਾਸਤੇ ਈਜ਼ੀ ਹੁੰਦਾ ਜੇ ਤੁਹਾਨੂੰ ਕਰਨਾ ਹੀ ਪੈ ਜਾਵੇ। ਤੇ ਕਈ ਬੰਦੇ ਇਹੋ ਜਿਹੇ ਹੁੰਦੇ, ਮੇਰੇ ਫਾਦਰ ਨੇ ਕਿਹਾ ਸੀ ਹੀ ਵਾਜ਼ ਵੈਲ ਟੂ ਡੂ, ਕਿਸੇ ਨੇ 500 ਲੈ ਲੈਣਾ, ਕਿਸੇ 1000 ਲੈ ਲੈਣਾ ਪੁਰਾਣੇ ਟਾਈਮਾਂ ਚ, ਮੁੜ ਕੇ ਉਹਨਾਂ ਨੇ ਆਉਣਾ ਹੀ ਨੀ ਜਦੋਂ ਲੋੜ ਪੈਣੀ, ਉਹ ਫਿਰ ਜਾ ਤੇ ਸ਼ਰਮ ਮਾਰਿਆ ਆਉਣਾ ਹੀ ਨੀ ਵੇ, ਅਗਲੇ ਤੇ ਦਿੱਤੇ ਨੀ ਹੈਗੇ। ਉਹ ਫਿਰ ਮੇਰੇ ਫਾਦਰ ਨੇ ਕਹਿਣਾ ਵੀ ਇਹਨਾਂ ਦੀ ਕੀਮਤ ਹੀ ਨੀ ਕੋਈ, ਸੀ 500-700 ਦੇ ਕੇ ਇਹਨਾਂ ਨੂੰ ਜਿਵੇਂ ਗਲੋਂ ਬੜਾ ਲਾਉਣ ਵਾਲੀ ਗੱਲ ਆ। ਹਾਂਜੀ ਉਹ ਜਿਹੜਾ ਪੈਸਾ ਦੇਣਾ ਆ ਉਹ ਟਰੱਸਟ ਤੇ ਦਿੱਤਾ ਜਾਂਦਾ ਆ ਵੀ ਜਿਹਨੂੰ ਤੁਹਾਨੂੰ ਉਸ ਬੰਦੇ ਦੇ ਟਰੱਸਟ ਆ, ਜੇ ਨਹੀਂ ਟਰੱਸਟ ਕੇ ਭਾਈ ਕਹਿ ਲਓ ਲੁੱਕ ਹਾਂਜੀ ਮੇਰਾ ਆਹ ਹੱਥ ਆ, ਅੱਜ ਦਾ ਕਰਦੇ ਬੈਂਕ ਚੱਲ ਜਾਣੇ, ਤੈਨੂੰ ਲੋਨ ਲੈ ਦਿੰਦਾ ਜੇ ਮਿਲ ਗਿਆ ਤਾਂ ਠੀਕ ਆ, ਤੇ ਨਹੀਂ ਤੁਸੀਂ ਮੇਰੇ ਕੋਲ ਇਸ ਵੇਲੇ ਹੈ ਨੀ ਗੁੰਜਾਇਸ਼, ਜਾਂ ਮੇਰੇ ਕੋਲ 500-400 ਦੀ ਗੁੰਜਾਇਸ਼ ਹੈਗੀ ਆ ਉਹ ਵੀ ਜੇ ਤੁਸੀਂ 100-150 ਜਾ ਕਰਕੇ ਮੋੜ ਦਓਗੇ ਤੇ ਠੀਕ ਆ, ਤੇ ਜੇ ਬੰਦਾ ਉਹਦੇ ਤੋਂ ਵੀ ਗਿਆ ਤੇ ਸਮਝ ਲਓ ਉਹਦੀ ਵੈਲਿਊ 500-700 ਆ, ਫਿਰ ਬੁਲਟ ਕੇ ਇੰਨੇ ਕੁ ਜੋਗਾ ਸੀਗਾ ਤੇ ਮਗਰ ਲੱਥੀ ਬਲਾ।
ਅਕਸਰ ਇੱਕ ਚੀਜ਼ ਜੀ ਤਾਂ ਤੁਹਾਡੀ ਅਮਾਊਂਟ ਵੱਡੀ ਆ, ਤੁਸੀਂ ਚਾਹੇ 2000 ਆ ਚਾਹੇ 5000 ਆ ਚਾਹੇ 10000 ਆ, ਟਰਾਈ ਕਰੋ ਕਿ ਡਰਾਫਟ ਬਣਾ ਕੇ ਜੇ ਬੈਂਕ ਤੋਂ ਪ੍ਰੋਪਰ ਡਰਾਫਟ ਬਣਾ ਕੇ ਦਿਓ ਤੇ ਉੱਥੇ ਉਹ ਰੀਜ਼ਨ ਵੀ ਪੁੱਛਦਾ ਕਿ ਡਰਾਫਟ ਤੁਸੀਂ ਕਿਸ ਨੂੰ ਦੇ ਰਹੇ ਹੋ ਤੇ ਰੀਜ਼ਨ ਕੀ ਆ, ਉੱਥੇ ਤੁਸੀਂ ਲਿਖਾ ਸਕਦੇ ਹੋ ਕਿ ਮੈਂ ਲੈਂਟ ਦੇ ਰਹੀ ਆ, ਮੈਂ ਕਰਜ਼ਾ ਜਾਂ ਆਧਾਰ ਮੈਂ ਆਪਣੇ ਇਸ ਦੋਸਤ ਨੂੰ, ਇਸ ਪਰਿਵਾਰ ਨੂੰ, ਇਸ ਵਿਅਕਤੀ ਨੂੰ ਮੈਂ ਆਧਾਰ ਪੈਸੇ ਦੇ ਰਿਹਾ, ਤਾਂ ਉਹ ਤੁਹਾਡੇ ਕੋਲ ਇੱਕ ਸਬੂਤ ਹੋ ਜਾਂਦਾ। ਕੱਲ ਨੂੰ ਅੱਜ ਤੁਹਾਡਾ ਮਿੱਤਰ ਆ, ਕੱਲ ਨੂੰ ਉਹ ਦੁਸ਼ਮਣ ਵੀ ਬਣ ਜਾਂਦਾ, ਕੋਈ ਪਤਾ ਨੀ ਲੱਗਦਾ ਕਦੋਂ ਉਸ ਦੇ ਨਾਲ ਦੋਸਤੀ ਘੱਟ ਜੇ ਵੱਧ ਜੇ, ਤਾਂ ਉਹ ਪੈਸੇ ਇੱਕ ਤੁਹਾਡੇ ਕੋਲ ਪ੍ਰੂਫ ਹੁੰਦਾ ਕਿ ਜੇ ਤੁਸੀਂ ਡਰਾਫਟ ਬਣਾਇਆ ਤੁਸੀਂ ਪੈਸੇ ਵਾਪਸ ਲੈਣੇ ਈਜ਼ੀ ਆ ਬਾਏ ਲਾਅ। ਜੇ ਤੁਹਾਡਾ ਘੱਟ ਪੈਸੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਾਂ ਤਾਂ ਉਨੇ ਕੁ ਹੀ ਦਿਓ ਜਿੰਨੇ ਕੁ ਬਿਨਾਂ ਤੁਸੀਂ ਕੋਈ ਯਾਰ ਬੰਦੇ ਦੀ ਹੈਲਪ ਦੀ ਲੋੜ ਆ ਤੇ ਆਪਾਂ ਇੰਨੀ ਕੁ ਹੈਲਪ ਕਰ ਦਈਏ। ਚਲੋ ਜੇ ਤਾਂ ਨਹੀਂ ਵੀ ਮੁੜੇ ਆਣਗੇ ਤਾਂ ਕੋਈ ਚੱਕਰ ਨਹੀਂ, ਪਰ ਗੱਲਬਾਤ ਇੱਕ ਵਾਰੀ ਜ਼ਰੂਰ, ਕਿਉਂਕਿ ਬੰਦੇ ਨੂੰ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਭਾਈ ਆਪਾਂ ਹੁਣ ਫਾਈਨੈਂਸ਼ਲੀ ਜੇ ਲੈਣ ਦੇਣ ਹੋ ਰਿਹਾ ਇਹਦੇ ਕਰਕੇ ਆਪਾਂ ਨੂੰ ਲੜਾਈ ਨਾ ਆਵੇ। ਤੁਸੀਂ ਦੱਸ ਦਿਓ ਕਿ ਕਦੋਂ ਮੋੜੋਗੇ, ਤੁਸੀਂ ਚਾਹੇ 2 ਮਹੀਨਿਆਂ ਨੂੰ ਮੋੜੋਗੇ ਚਾਹੇ 6 ਮਹੀਨਿਆਂ ਨੂੰ ਮੋੜੋਗੇ, ਮੈਂ ਤੁਹਾਨੂੰ 6 ਮਹੀਨਿਆਂ ਤੋਂ ਪਹਿਲਾਂ 1 ਦਿਨ ਵੀ ਤੁਹਾਨੂੰ ਕਾਲ ਨਹੀਂ ਕਰੂੰਗਾ, ਮੈਸੇਜ ਨਹੀਂ ਕਰੂੰਗਾ। ਤੇ ਮੈਂ ਬਿਲੀਵ ਕਰਦਾ ਤੁਸੀਂ 6 ਮਹੀਨਿਆਂ ਨੂੰ ਤੁਸੀਂ ਖੁਦ ਬਾ ਖੁਦ ਆਪ ਵਾਪਸ ਕਰ ਦੋਗੇ। ਹੁਣ ਜੇ ਉਹ 6 ਮਹੀਨੇ ਦਾ ਸਾਲ ਹੁੰਦਾ ਫੇਰ ਜ਼ਰੂਰ ਮਨ ਖੱਟਾ ਵੀ ਹੁੰਦਾ, ਕਿਉਂਕਿ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਜੀ ਮੈਂ ਆਪਦੇ ਮਾਤਾ ਜੀ ਨੂੰ ਵੀ ਕਹਿਣਾ ਹੁੰਦਾ, ਉਹ ਸੂਟਾਂ ਦਾ ਲੈਣ ਦੇਣ ਕਰੀ ਜਾਂਦੇ ਨੇ ਕਿ ਮੈਂ ਉਹਨੂੰ ਇੰਨੇ ਵਾਲਾ ਸੂਟ ਦਿੱਤਾ ਉਹਨੇ ਮੈਨੂੰ ਇੰਨੇ ਵਾਲਾ ਦਿੱਤਾ। ਹੁਣ ਪਹਿਲਾਂ ਨਾ ਨਾ ਵੀ ਕਹਿੰਦੇ ਨੇ, ਫਿਰ ਇਦੂ ਬਾਅਦ ਚ ਦੇਖਦੇ ਨੇ ਕਿ ਮੈਂ ਤਾਂ ਇਹਨੂੰ ਸੂਟ ਦੇ ਨਾਲ ਕੰਬਲ ਲਾਇਆ ਸੀ, ਇਹਨਾਂ ਨੇ ਇਕੱਲਾ 200 ਵਾਲਾ ਸੂਟ ਮੱਥੇ ਮਾਰਿਆ ਹੈ ਜੀ। ਤੇ ਉਹ ਚੀਜ਼ ਹੁਣ ਲੈਣ ਦੇਣ ਦੇ ਵਿੱਚ ਕਿਤੇ ਤਾਂ ਆਪਾਂ ਨੂੰ ਹੁਣ ਕ੍ਰਿਸਮਸ ਤੇ ਨਵੇਂ ਸਾਲ ਤੇ ਲੋਕਾਂ ਨੇ ਗਿਫਟ ਦੇਣੇ, ਇੰਨੀ ਖੁਸ਼ੀ ਹੁੰਦੀ ਆ, ਕਿੱਥੇ ਉਹ ਸੂਟਾਂ ਦਾ ਲੈਣ ਦੇਣ ਜਾਂ ਪੈਸੇ ਦਾ ਲੈਣ ਦੇਣ ਕਰਕੇ ਜਿਹੜਾ ਰਿਲੇਸ਼ਨਸ਼ਿਪ ਵੀ ਜਮਾਂ ਖਰਾਬ ਹੋ ਜਾਂਦਾ, ਕੀ ਕਹਿਣਾ ਚਾਹੋਗੇ?
ਪੈਸੇ ਦਾ ਕਰਕੇ ਰਿਸ਼ਤੇ ਤਾਂ ਬਹੁਤ ਟੁੱਟਦੇ ਨੇ, ਇਸੇ ਲਈ ਕਹਿੰਦੇ ਨੇ ਕਿ ਰਿਸ਼ਤੇ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਫਰੈਂਡਸ਼ਿਪ ਆ ਜਾਂ ਦੋਸਤੀ ਆ ਉਹਦੇ ਵਿੱਚ ਪੈਸੇ ਨੂੰ ਕਦੇ ਨਾ ਆਉਣ ਦੋ। ਹੁਣ ਮੇਰੇ ਕੁਝ ਖਾਸ ਦੋਸਤ ਨੇ, ਮੈਂ ਕਦੀ ਵੀ ਉਹਨਾਂ ਦੇ ਨਾਲ ਪੈਸੇ ਦਾ ਲੈਣ ਦੇਣ ਨਹੀਂ ਕੀਤਾ। ਉਹ ਗੱਲ ਵੱਖਰੀ ਹੈ ਕਿ ਹਾਂ ਜੇ ਜ਼ਰੂਰਤ ਹੈ ਤਾਂ ਤੁਸੀਂ ਮੰਗ ਸਕਦੇ ਹੋ ਕਿ ਅਗਲੇ ਨੂੰ ਵੀ ਪਤਾ ਹੁੰਦਾ ਹੈ, ਤੁਸੀਂ ਟਰੱਸਟ ਬਣਾਇਆ ਹੁੰਦਾ ਕਿ ਅਗਲੇ ਨੂੰ ਵੀ ਪਤਾ ਹੈ ਕਿ ਹਾਂ ਇਹਨੂੰ ਸੱਚੀ ਪਤਾ ਨਹੀਂ ਕਿੰਨੀ ਕੁ ਜ਼ਰੂਰਤ ਪੈ ਗਈ ਹੋਣੀ ਹੈ ਤੇ ਇਸਨੇ ਤਾਂ ਕਰਕੇ ਮੰਗੇ ਹੋਣੇ, ਕਿਉਂਕਿ ਪਹਿਲਾਂ ਤੇ ਕਦੀ ਇੱਦਾਂ ਦਾ ਹੋਇਆ ਨਹੀਂ। ਤਾਂ ਫਿਰ ਅਗਲਾ ਵੀ ਮਤਲਬ ਜ਼ਿਆਦਾ ਸਵਾਲ ਜਵਾਬ ਪੁੱਛੇ ਬਿਨਾਂ ਤੁਹਾਨੂੰ ਤੁਹਾਡੀ ਹੈਲਪ ਕਰ ਦਿੰਦਾ ਹੈ। ਬਟ ਮੋਸਟਲੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਪੈਸੇ ਦਾ ਲੈਣ ਦੇਣ ਕਰਨਾ ਜਿਹੜਾ ਆ ਇਹ ਰਿਸ਼ਤਿਆਂ ਦੇ ਵਿੱਚ ਇੱਕ ਵਧੀਆ ਗੱਲ ਨਹੀਂ ਆ, ਹਮੇਸ਼ਾ ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੈ। ਅਨਲੈਸ ਕਿ ਉਹ ਬੰਦਾ ਬਹੁਤ ਹੀ ਸਮਝਦਾਰ ਹੈ, ਅਗਲੇ ਬੰਦੇ ਬਹੁਤ ਹੀ ਸਮਝਦਾਰ ਹੈ, ਜਾਂ ਫਿਰ ਤੁਹਾਨੂੰ ਟਾਈਮ ਸਿਰ ਪੈਸੇ ਲੁਟਾ ਰਹੇ ਨੇ ਤੇ ਤੁਹਾਡੀ ਸਿਚੁਏਸ਼ਨ ਨੂੰ ਸਮਝ ਰਹੇ ਨੇ। ਜੇ ਤੁਸੀਂ ਨਾ ਕਹਿ ਰਹੇ ਹੋ ਤਾਂ ਫਿਰ ਤੁਹਾਡੇ ਰਿਸ਼ਤੇ ਜਿਹੜੇ ਆ ਉਸੇ ਤਰ੍ਹਾਂ ਹੀ ਬਰਕਰਾਰ ਰਹਿਣਗੇ। ਪਰ ਮੋਸਟਲੀ ਹਮੇਸ਼ਾ ਧਿਆਨ ਰੱਖੋ ਕਿ ਇਸ ਤਰ੍ਹਾਂ ਦੀਆਂ ਗੱਲਾਂ ਰਿਸ਼ਤਿਆਂ ਦੇ ਵਿੱਚ ਨਾ ਆਉਣ ਤੇ ਰਿਸ਼ਤਿਆਂ ਦੇ ਵਿੱਚ ਫਿੱਕ ਪੈਦਾ ਨਾ ਹੋਣ।
ਸਟੂਡੀਓ ਦਾ ਨੰਬਰ ਹੈ 416-620-1778, 416-620-1778, 416-620-1778। ਮੈਂ ਤਾਂ ਹਮੇਸ਼ਾ ਗੱਲਬਾਤ ਕਰਦਾ ਹੁੰਦਾ ਕਿ ਟਾਈਮ ਜਾਂ ਫਿਰ ਤੁਹਾਡੀ ਕਮਿਟਮੈਂਟ, ਤੁਹਾਡੀ ਜਿਹੜੀ ਕਮਿਟਮੈਂਟ ਆ, ਤੁਹਾਡੀ ਜੀਵ ਜੋ ਸ਼ਬਦ ਬਾਹਰ ਕੱਢਦੀ ਆ ਉਹਦੀ ਕਿੰਨੀ ਕੁ ਤੁਸੀਂ ਵੈਲਿਊ ਸਮਝਦੇ ਹੋ। ਮੈਂ ਇੱਕ ਵਾਰ ਪਹਿਲਾਂ ਵੀ ਗੱਲਬਾਤ ਸੁਣਾਈ ਸੀ ਕਿ ਪੁਰਾਣੇ ਸਮਿਆਂ ਦੀ ਗੱਲ ਆ ਕਿ ਉਹ ਐਗਜ਼ਾਮਪਲ ਦੇ ਲਈ ਇੱਕ ਗੱਲ ਸੀ ਕਿ ਕੋਈ ਜ਼ਿਮੀਂਦਾਰ ਬੰਦਾ ਹੁੰਦਾ, ਉਹ ਕਿਸੇ ਮੰਡੀ ਦੇ ਵਿੱਚ ਜਾਂਦਾ ਗਾ, ਉਹਦੀ ਪਤਨੀ ਕਿਤੇ ਬਿਮਾਰ ਹੋ ਜਾਂਦੀ ਆ, ਉਹ ਕਹਿੰਦਾ ਕਿ ਮੈਨੂੰ ਪੈਸੇ ਚਾਹੀਦੇ ਨੇ, ਪਰ ਉਹ ਬਗਾਨਾ ਸ਼ਹਿਰ ਹੁੰਦਾ ਤੇ ਆੜਤੀ ਆ, ਕਹਿੰਦਾ ਵੀ ਕੁਛ ਨਾ ਕੁਛ ਗਿਰਵੀ ਰੱਖਣਾ ਪਊਗਾ ਤੇ ਉਹ ਗਿਰਵੀ ਰੱਖਣ ਦੇ ਲਈ ਆਪਣੀ ਦਾੜੀ ਦਾ ਇੱਕ ਵਾਲ ਪੱਟ ਕੇ ਦੇਣ ਦਾ, ਕਹਿੰਦਾ ਜੀ ਇਹ ਮੇਰੀ ਵਾਲ ਮੈਂ ਵਾਪਸ ਲੈ ਜੂੰਗਾ, ਤੁਹਾਡੇ ਪੈਸੇ ਰਿਟਰਨ ਕਰ ਦੂੰਗਾ। ਹੁਣ ਉੱਥੇ ਇੱਕ ਤਾਂ ਉਸਦੀ ਵਾਲਾਂ ਦੀ ਇੱਜ਼ਤ, ਉਸ ਆੜਤੀ ਨੂੰ ਪਤਾ ਲੱਗੀ ਕਿ ਇਹ ਆਪਣੀ ਦਾੜੀ ਦੇ ਵਾਲ ਦਾ ਸਤਿਕਾਰ ਕਰਦਾ, ਉਹਦੀ ਵੈਲਿਊ ਕਿਉਂਕਿ ਲੱਖਾਂ ਕਰੋੜਾਂ ਚ ਹੁੰਦੀ, ਕੋਈ ਵੈਲਿਊ ਤਾਂ ਨਹੀਂ ਲਗਾਈ ਜਾ ਸਕਦੀ, ਤੇ ਉਹ ਚੀਜ਼ ਨੂੰ ਗਿਰਵੀ ਰੱਖ ਕੇ ਬੰਦੇ ਨੂੰ ਪੈਸੇ ਦੇਣ ਦਾ ਤੇ ਉਹਦੀ ਕਮਿਟਮੈਂਟ ਜੋ ਉਸਨੇ ਕੀਤੀ ਆ ਦੇਖੇ ਵੈਲਿਊ ਜਿਹੜੇ ਇਸਦੀ ਵੈਲਿਊ ਸਮਝਦਾ ਤੇ ਉਹ ਚੀਜ਼ ਕਰੂਗਾ। ਐਂਡ ਕਈ ਵਾਰ ਜਿਵੇਂ ਇਸ ਨੂੰ ਮਜ਼ਾਕ ਦੇ ਵਿੱਚ ਵੀ ਲੈਤਾ ਗਿਆ ਸੀ ਕਿ ਉੱਥੇ ਕੋਈ ਅਮਲੀ ਵੀਰ ਦੇਖ ਰਿਹਾ ਹੁੰਦਾ ਇਹ ਸਿਚੁਏਸ਼ਨ ਨੂੰ, ਹਫ਼ਤੇ ਬਾਅਦ ਉਹ ਵੀ ਜਾਂਦਾ, ਉਹ ਵੀ ਸੇਮ ਚੀਜ਼ ਕਹਿੰਦਾ ਉਹਨੂੰ ਪੈਸੇ ਚਾਹੀਦੇ, ਉਹ ਕਹਿੰਦਾ ਗਿਰ ਵੀ ਕੁਛ ਰੱਖ, ਉਹ ਦਾੜੀ ਦਾ ਵਾਲ ਕੱਢ ਕੇ ਉਸਨੂੰ ਰੱਖ ਦਿੰਦਾ ਕਿ ਜੀ ਆਹ ਲਓ ਵਾਲ, ਮੈਂ ਤੁਹਾਡੇ ਮੈਨੂੰ ਦਿਓ $1000, ₹1000 ਜਾਂ ਜੋ ਵੀ। ਸੋ ਉਹ ਕਹਿੰਦੇ ਜੀ ਇਹ ਵਾਲ ਤਾਂ ਥੋੜਾ ਛੋਟਾ ਗਾ ਤੇ ਨਾਲੇ ਟੇਢਾ ਜਿਹਾ ਵਾਲ ਆ। ਉਹ ਕਹਿੰਦਾ ਕੋਈ ਚੱਕਰ ਨੀ ਜੀ, ਉਹ ਮੁੱਠੀ ਭਰਦਾ ਜਿੰਨੇ ਉਹਦੇ ਹੱਥ ਚ ਦਾੜੀ ਆਉਂਦੀ ਉਹ ਸਾਰੀ ਪੱਟ ਕੇ ਉਹਦੇ ਹੱਥ ਚ ਰੱਖਦਾ, ਕਹਿੰਦਾ ਜਿਹੜਾ ਰੱਖਣਾ ਰੱਖ ਲਓ। ਹੁਣ ਉਹ ਚੀਜ਼ ਦੇ ਵਿੱਚ ਪਤਾ ਵੀ ਲੱਗ ਗਿਆ ਉਹਨੂੰ ਵਾਲਾਂ ਦੇ ਸਤਿਕਾਰ ਦਾ ਤੇ ਉਹਨੂੰ ਕਮਿਟਮੈਂਟ ਵੀ ਬੰਦੇ ਦੀ ਸਮਝ ਆ ਗਈ। ਮਿਹਨਤ ਤਾਂ ਬਹੁਤ ਵਾਰ ਵਾਪਰਿਆ ਕਿ ਜਦੋਂ ਆਪਾਂ ਕੋਈ ਚੀਜ਼ ਨੂੰ ਕਹਿਤਾ ਕਿ ਭਾਈ ਆਹ ਚੀਜ਼ ਤੂੰ ਆਹ ਐਤਵਾਰ ਨੂੰ ਕਰਨੀ ਆ, ਸੋ ਇਟ ਮੀਨਸ ਉਹ ਐਤਵਾਰ ਨੂੰ ਬੰਦਾ ਕਰੂਗਾ। ਜੇ ਨਹੀਂ ਹੋ ਰਹੀ ਤਾਂ ਇਦੋਂ ਪਹਿਲਾਂ ਸਾਨੂੰ ਸੈਟਰਡੇ ਨੂੰ ਦੱਸ ਦੇ ਕਿ ਭਾਈ ਮੈਂ ਐਤਵਾਰ ਨੂੰ ਆਉਣਾ ਸੀ, ਮੈਥੋਂ ਨਹੀਂ ਆਇਆ ਜਾ ਰਿਹਾ, ਪਰ ਆਪਾਂ ਆਪਦੀ ਜ਼ਬਾਨ ਕਰਕੇ ਇਸ ਤੋਂ ਬਾਅਦ ਉਹ ਜ਼ਬਾਨ ਤੋਂ ਨਾ ਪਲਟ ਜਾਈਏ, ਉਹ ਸ਼ਾਇਦ ਬਹੁਤ ਆਪਦੇ ਆਪ ਨੂੰ ਡੀਗ੍ਰੇਡ ਕਰਨ ਵਾਲੀ ਗੱਲ ਆ। ਸਾਡੇ ਨਾਲ ਅਗਲੇ ਕਾਲਰ ਨੇ, ਕਾਲਰ ਸਤਿ ਸ੍ਰੀ ਅਕਾਲ, ਵੈਲਕਮ ਰੇਡੀਓ ਤੇ ਆਉਣੇ ਰਹੋ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਇਹਦੇ ਬਾਰੇ ਇਹ ਦੱਸਣਾ ਚਾਹਾਂਗੀ, ਜੇ ਪੈਸੇ ਦਾ ਲੈਣ ਦੇਣ ਤਾਂ ਕਰਨਾ ਹੀ ਨਹੀਂ ਚਾਹੀਦਾ, ਸਾਡਾ ਤਾਂ ਬਹੁਤ ਪਰਸਨਲ ਐਕਸਪੀਰੀਅੰਸ ਹੈਗਾ। ਇੱਕ ਵਾਰ ਅਸੀਂ ਆਪਦੇ ਬੈਸਟ ਫਰੈਂਡ ਜਿਹੜਾ ਬਹੁਤ ਜ਼ਿਆਦਾ ਸਾਡੇ ਕਲੋਜ਼ ਸੀ, ਉਹਨੂੰ $20,000 ਦੇ ਦਿੱਤਾ, ਉਹਨੂੰ ਬਹੁਤ ਲੋੜ ਸੀਗੀ, ਐਂਡ ਬੈਂਕ ਡਰਾਫਟ ਦਿੱਤਾ ਸੀਗਾ, ਤੇ ਮੁੜ ਕੇ ਸਾਨੂੰ ਕਦੇ ਨੀ ਮਿਲਿਆ, ਤੇ ਨਾ ਉਹ ਫਰੈਂਡਸ਼ਿਪ ਵੀ ਬਿਲਕੁਲ ਖਤਮ ਹੋ ਗਈ। ਇਸ ਲਈ ਮੈਂ ਤਾਂ ਆਪਦੇ ਬੱਚੇ ਨੇ, ਮੇਰੇ ਹੁਣ ਬੱਚੇ ਯੂਨੀਵਰਸਿਟੀ ਵਿੱਚ ਜਾ ਰਹੇ ਨੇ, ਮੈਂ ਉਹਨਾਂ ਨੂੰ ਕਿਹਾ ਕਿਸੇ ਦੀ ਕਦੇ ਵੀ ਹੈਲਪ ਕਰਨੀ ਹੋਈ ਨੀ, ਬਸ ਖਤਮ।
ਹੈਲਪ ਕਰਨੀ, ਤੁਸੀਂ ਉਹਦੇ ਤੋਂ ਹੀ ਤੁਹਾਡਾ ਵਿਸ਼ਵਾਸ ਉੱਠ ਗਿਆ।
ਹਾਂਜੀ, ਬਸ ਉਹ ਖਤਮ ਹੋ ਗਿਆ, ਕਿਉਂਕਿ ਉਸ ਟਾਈਮ ਸਾਡੇ ਬੱਚੇ ਯੂਨੀਵਰਸਿਟੀ ਜਾ ਰਹੇ ਸੀਗੇ, ਸਾਨੂੰ ਬਹੁਤ ਲੋੜ ਸੀ, ਅਸੀਂ ਮੰਗੇ ਤੇ ਉਹ ਕਦੇ ਵੀ ਵਾਪਸ ਨਹੀਂ ਆਏ। ਇਵਨ ਕੋਰਟ ਕੇਸ ਕੀਤਾ, ਕੋਰਟ ਕੇਸ ਦੇ ਵਿੱਚ ਵੀ ਕੁਛ ਨੀ ਮਿਲਿਆ ਸਾਨੂੰ ਜੀ, ਖਤਮ ਸਾਰਾ ਕੁਛ, ਕੁਛ ਨੀ ਹੁੰਦੀ ਇੱਥੇ ਲਾ ਇਸ ਤਰ੍ਹਾਂ ਦਾ ਹੈਗਾ। ਉਹ ਜਿਹੜੇ ਸੀਗੇ, ਜਦੋਂ ਅਸੀਂ ਗਏ ਕੋਰਟ ਦੇ ਵਿੱਚ, ਜੱਜ ਸਾਨੂੰ ਹੀ ਬੁਲਾਉਂਦਾ ਰਿਹਾ 3 ਸਾਲ ਕੋਰਟ ਕੇਸ, ਉਹ ਕਦੇ ਵੀ ਉੱਥੇ ਅਪੀਅਰ ਨੀ ਹੋਇਆ, ਕਦੇ ਵੀ ਕੋਰਟ ਦੇ ਵਿੱਚ ਆਇਆ ਨੀ। ਐਂਡ ਦੇ ਉੱਤੇ ਜੱਜ ਕਹਿੰਦਾ ਵੀ ਇਹਦੇ ਕੋਲ ਤਾਂ ਕੁਛ ਹੈ ਨੀ, ਇਹ ਨੋ ਪ੍ਰੋਪਰਟੀ ਨਥਿੰਗ, ਉਹਦੇ ਕੋਲ ਕੁਛ ਵੀ ਨੀ ਹੈਗਾ, ਤੁਸੀਂ ਕੁਛ, ਮੈਂ ਕੁਛ ਨੀ ਕਰ ਸਕਦਾ। ਹਾਂ, ਉਹਨੇ ਲਿਖ ਕੇ ਦਿੱਤਾ ਵੀ ਹਾਂ ਤੁਸੀਂ ਲੈਣੇ ਸੀ, ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਡੈਫਿਟ। ਹਾਂਜੀ ਹਾਂਜੀ, ਦੈਟ ਟਾਈਮ $20,000 ਸਾਡੇ ਲਈ ਬਹੁਤ ਵੱਡੀ ਅਮਾਊਂਟ ਸੀਗੀ, ਕਿਉਂਕਿ ਉਸ ਟਾਈਮ ਮੇਰੀ ਬੱਚੀ ਬਾਹਰ ਪੜ੍ਹਨ ਜਾ ਰਹੀ ਸੀਗੀ ਤੇ ਸਾਨੂੰ ਬਹੁਤ ਜ਼ਿਆਦਾ ਲੋੜ ਸੀਗੀ, ਤੇ ਅਸੀਂ ਫਿਰ ਬੈਂਕ ਤੋਂ ਲੋਨ ਕੇ ਉਹਨੂੰ ਕਰਿਆ ਸੀਗਾ। ਇਸ ਲਈ ਬਸ ਉਸ ਤੋਂ ਬਾਅਦ ਮੈਂ ਇਸ ਗੱਲ ਚ ਬਿਲਕੁਲ ਵਿਸ਼ਵਾਸ ਨੀ ਕਰਦੀ, ਮੇਰੇ ਹਸਬੈਂਡ ਬਿਲਕੁਲ ਨੀ ਅਸੀਂ ਵਿਸ਼ਵਾਸ ਕਰਦੇ।
ਤੁਸੀਂ ਕਹਿਣਾ ਚਾਹ ਵੀ ਡਰਾਫਟ ਬਣਾ ਕੇ ਵੀ ਨਾ ਦਿਓ?
ਹਾਂਜੀ, ਬੈਂਕ ਡਰਾਫਟ ਦਿੱਤਾ, ਬੈਂਕ ਡਰਾਫਟ ਦਿੱਤਾ ਸੀ, ਬਿਲਕੁਲ ਬੈਂਕ ਡਰਾਫਟ ਦਿੱਤਾ ਸੀਗਾ ਜੀ, ਬੈਂਕ ਪਰ ਕੁਛ ਵੀ ਨੀ ਮਿਲਿਆ ਜੀ, ਉਹਦੇ ਚ ਕੁਛ ਵੀ ਨੀ।
ਸ਼ੁਕਰੀਆ।
ਜਿਹੜੇ ਲੋਇਰ ਨੂੰ ਦਿੱਤੇ ਉਹ ਅਲੱਗ ਦਿੱਤੇ ਜੀ,
ਰਿਲੇਸ਼ਨ ਦਾ ਵੀ ਹੋ ਜਾਂਦਾ ਜੇ ਉਹ ਰਿਸ਼ਤੇਦਾਰ ਦੋਸਤ, ਜੇ ਉਹ ਵਾਈਫ ਦਾ ਰਿਸ਼ਤੇਦਾਰ ਆ ਤਾਂ ਆਪਸ ਚ ਵੀ ਬੰਦਾ ਕਹਿੰਦਾ ਕਿ ਤੇਰਾ ਰਿਸ਼ਤੇਦਾਰ ਸੀ, ਤੇਰਾ ਫਰੈਂਡ ਸੀ, ਇਦਾਂ ਦੀ ਵੀ ਚੀਜ਼ ਹੋ ਜਾਂਦੀ ਹੈ।
ਹਾਂਜੀ, ਅਸੀਂ ਜਸਟ ਉਦੋਂ ਹਜੇ ਆਏ ਸੀ ਕੈਨੇਡਾ ਦੇ ਵਿੱਚ, ਕਿਉਂਕਿ ਅਸੀਂ ਪੁਆਇੰਟ ਸਿਸਟਮ ਤੇ ਆਏ ਸੀ, ਨਾ ਕੋਈ ਫੈਮਿਲੀ ਕੋਈ ਫਰੈਂਡ ਕੁਝ ਨਹੀਂ ਸੀ ਇੱਥੇ, ਤੇ ਅਸੀਂ ਉਹੀ ਬੈਸਟ ਫਰੈਂਡ ਨੂੰ ਦੇ ਬੈਠੇ ਤੇ ਉਹ ਕਦੀ ਵੀ ਵਾਪਸ ਨਹੀਂ ਆਏ ਸਾਡੇ ਕੋਲ।
ਬਹੁਤ ਲੱਗੇ ਤੁਹਾਡਾ ਪੇਨ, ਅਸੀਂ ਸਮਝ ਸਕਦੇ ਹਾਂ, ਤੇ ਇਸ ਤੋਂ ਬਿਲਕੁਲ ਲੈਸਨ ਵੀ ਸਾਡੇ ਸਰੋਤ ਲੈਣਗੇ। ਸ਼ੁਕਰੀਆ ਜੀ, ਮੈਂ ਰੇਡੀਓ ਚ ਕਾਲ ਕਰਨਾ। ਓਕੇ,
ਨੰਬਰ
416-620-1778, 416-620-1778, ਕਿਉਂਕਿ ਜਦੋਂ ਅਜਿਹਾ ਇੰਸੀਡੈਂਟ ਹੁੰਦਾ ਇਸ ਤੋਂ ਬਾਅਦ ਕੋਈ ਐਕਚੁਅਲ ਚ ਬੰਦਾ ਲੋੜ ਦੇ ਵਿੱਚ ਵੀ ਹੋਵੇ ਤਾਂ ਬੰਦੇ ਦਾ ਜਿਹੜਾ ਮਨ ਦਿਲ ਟੁੱਟ ਜਾਂਦਾ ਕਿ ਯਾਰ ਮੇਰੇ ਨਾਲ ਪਹਿਲਾਂ ਵੀ ਹੋ ਚੁੱਕੀ ਆ, ਮੈਂ ਇਹ ਤੋਂ ਲੈਸਨ ਲੈ ਲੈਣਾ ਜਾਂ ਲੈ ਲੈਣੀ ਆ ਕਿ ਮੈਂ ਅੱਗੇ ਤੋਂ ਇਹ ਚੀਜ਼ ਭਾਈ ਕਰਨੀ ਨੀ। ਗੁਰਪਿੰਦਰ, ਇੱਕ ਇਹ ਵੀ ਦੇਖੋ ਕਿ ਜੇ ਦੋ ਕਪਲ ਨੇ ਨਾ, ਇੱਕ ਚੀਜ਼ ਹੁੰਦੀ ਆ ਕਿ ਹੁਣ ਕੁੜੀ ਹੈ ਜਿਹੜੀ ਉਸ ਨੂੰ ਜਿੱਥੇ ਕਿ ਉਹਦਾ ਨਵਾਂ ਪਰਿਵਾਰ ਸਹੁਰਾ ਪਰਿਵਾਰ ਜਿਵੇਂ ਕਹਿ ਲਈ ਉਹਦੇ ਵਿੱਚ ਵਰਤ ਪਰਚਾਈਆ ਹੁੰਦਾ, ਦੂਸਰਾ ਕਈ ਵਾਰ ਉਹਨੂੰ ਬੈਕ ਹੋਮ ਆਪਦਾ ਜਿਹੜਾ ਪੇਕਾ ਘਰ ਹੁੰਦਾ ਉਹਦੀ ਵੀ ਫਿਕਰ ਹੁੰਦੀ ਆ, ਭੈਣ ਭਾਈਆਂ ਦੀ, ਆਪਦੇ ਰਿਸ਼ਤੇਦਾਰਾਂ ਦੀ। ਕਈ ਵਾਰ ਉੱਥੇ ਹੁਣ ਬੰਦਾ ਆਪਦੇ ਰਿਲੇਸ਼ਨ ਨੂੰ ਕੀਪ ਕਰਨ ਲਈ ਬੰਦਾ ਕਹਿੰਦਾ ਕਿ ਤੂੰ ਹੈਲਪ ਕਰ ਦੇ ਓਕੇ ਆ, ਜਾਂ ਲੇਡੀ ਕਹਿੰਦੀ ਆ ਕਿ ਓਕੇ ਆ, ਪਰ ਹੁਣ ਜਦੋਂ ਪੈਸਾ ਰਿਟਰਨ ਨਹੀਂ ਆਉਂਦਾ ਤਾਂ ਉਹਨਾਂ ਦਾ ਆਪਸ ਦਾ ਰਿਲੇਸ਼ਨ ਵੀ ਖਰਾਬ ਹੋਣ ਦੇ ਚਾਂਸ ਹੁੰਦੇ ਨੇ ਕਿ ਤੁਸੀਂ ਕਿ ਤੇਰੇ ਰਿਸ਼ਤੇਦਾਰ ਸੀ, ਮੇਰੇ ਰਿਸ਼ਤੇਦਾਰ ਸੀ, ਆਪਦੇ ਰਿਸ਼ਤਿਆਂ ਦੇ ਵਿੱਚ ਵੀ ਫਿੱਕ ਪੈਂਦੀ ਹੈ ਕੀ ਲੱਗਦਾ?
ਹਾਂਜੀ, ਆਪਣੇ ਰਿਸ਼ਤਿਆਂ ਦੇ ਵਿੱਚ ਫਿੱਕ ਤਾਂ ਪੈਂਦੀ ਹੈ, ਬਟ ਜਿਵੇਂ ਹੁਣ ਇਹ ਪਹਿਲਾਂ ਐਵੇਂ ਜ਼ਿਆਦਾ ਹੁੰਦਾ ਸੀਗਾ ਕਿ ਜਿੱਦਾਂ ਇੱਕ ਤਾਂ
ਪਹਿਲਾਂ ਜਿਹੜੇ ਜਿੱਦਾਂ ਮੰਨ ਲਓ ਹੁਣ ਜਿੱਦਾਂ ਮੇਰੇ ਮੰਮੀ ਡੈਡੀ ਨੇ ਜਾਂ ਜਿਹੜੇ ਪਹਿਲਾਂ ਦੇ ਉਸ ਟਾਈਮ ਦੇ ਜਿਹੜੇ ਜਨਰੇਸ਼ਨ ਦੇ ਲੋਕ ਨੇ ਉਹਨਾਂ ਦੇ ਵਿੱਚ ਐਵੇਂ ਬਹੁਤ ਹੁੰਦਾ ਸੀ ਕਿ ਜਿਵੇਂ ਜੇ ਤਾਂ ਕਿਸੇ ਦੀ ਹੈਲਪ ਕਰ ਦਿੱਤੀ ਹੈ ਜਿੱਦਾਂ ਵਾਈਫ ਦੇ ਰਿਲੇਸ਼ਨ ਦੇ ਜਿਹੜੇ ਲੋਕ ਨੇ ਉਹਨਾਂ ਦੀ ਹੈਲਪ ਕਰ ਦਿੱਤੀ ਹੈ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਹੁਰੇ ਪਰਿਵਾਰ ਦੇ ਲੋਕ ਨੇ ਇੱਕ ਤਾਂ ਉਦੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀਗੀਆਂ ਤਾਂ ਉਹ ਸਾਰੇ ਲੋਕ ਮੈਨੂੰ ਲੱਗਦਾ ਕਿ ਵਾਈਫ ਨੂੰ ਤਾਨੇ ਦਿੰਦੇ ਰਹਿੰਦੇ ਨੇ ਜਾਂ ਫਿਰ ਕਹਿੰਦੇ ਰਹਿੰਦੇ ਨੇ ਕਿ ਹਾਂ ਤੁਹਾਡੇ ਪੇਕਿਆਂ ਨੂੰ ਅਸੀਂ ਇੰਨੇ ਪੈਸੇ ਦਿੱਤੇ ਉਹਨਾਂ ਨੇ ਖਾ ਲਏ ਉਹਨਾਂ ਨੇ ਸਾਡੇ ਮਾਰ ਲਏ ਜਾਂ ਇੱਦਾਂ ਤਾਂ ਇਹ ਸਭ ਚੀਜ਼ਾਂ ਉਹ ਲਾਈਕ ਜਿਹੜੀ ਲੜਕੀ ਆ ਉਹਨੂੰ ਵੀ ਮੈਂਟਲੀ ਸਟ੍ਰੈਸ ਦਿੰਦੀਆਂ ਨੇ ਮਤਲਬ ਇੱਕ ਤਰੀਕੇ ਨਾਲ ਉਹਨੂੰ ਹਿਊਮੀਲੇਟ ਕਰਦੇ ਨੇ ਸੋ ਇਹਦੇ ਵਿੱਚ ਹੁਣ ਉਹ ਲੜਕੀ ਦੀ ਤਾਂ ਕੋਈ ਗਲਤੀ ਨੀ ਜਿਹਨੇ ਇਹ ਸਭ ਕੀਤਾ ਉਹਨੇ ਤਾਂ ਸਿਰਫ ਇੱਕ ਰਿਸ਼ਤਾ ਨਿਭਾਉਣ ਦੀ ਖਾਤਰ ਕਹਿ ਦਿੱਤਾ ਕਿ ਚਲੋ ਸਾਡੇ ਕੋਲ ਹੈਗਾ ਅਸੀਂ ਹੈਲਪ ਕਰ ਦਿੰਦੇ ਹਾਂ ਜਾਂ ਮੇਰਾ ਹਸਬੈਂਡ ਹੈਲਪ ਕਰ ਦੂਗਾ ਕਈ ਵਾਰ ਇੱਦਾਂ ਹੁੰਦਾ ਹੈ ਕਿ ਕਈ ਵਾਈਫ ਇੱਦਾਂ ਕਰਦੀਆਂ ਨੇ ਜਾਂ ਕਿ ਉਹਨਾਂ ਨੇ ਸਿਰਫ ਵਧਾਉਣ ਚੜਾਉਣ ਲਈ ਕਿ ਹਾਂ ਮਤਲਬ ਸਾਡਾ ਜਿਹੜਾ
ਸ਼ੋ
ਆਫ ਲਈ ਕਿ ਅਸੀਂ ਬਹੁਤ ਅਮੀਰ ਹਾਂ ਤੇ ਅਸੀਂ ਤੁਹਾਡੀ ਹੈਲਪ ਕਰ ਦੇਵਾਂਗੇ ਮਤਲਬ
ਸਾਡੇ ਨਾਲ ਅਗਲੇ ਕਾਲਰ ਨੇ ਕਾਲਰ ਸਤਿ ਸ੍ਰੀ ਅਕਾਲ ਵੈਲਕਮ ਰੇਡੀਓ ਪ੍ਰੋਗਰਾਮ
ਸਤਿ ਸ੍ਰੀ ਅਕਾਲ ਜੀ ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਆਉਣੇ ਰਹੋ ਤੁਸੀਂ
ਹਾਂਜੀ ਹਾਂਜੀ ਮੈਂ ਕਹਿੰਦਾ ਜੀ ਹੈਲਪ ਤਾਂ ਕਿਸੇ ਨਾਲ ਕੈਸ਼ ਦੀ ਹੈਲਪ ਤਾਂ ਕਰਨੀ ਨੀ ਚਾਹੀਦੀ ਮੇਰੇ ਨਾਲ ਆਪ ਪਰਸਨਲੀ ਹੋਇਆ ਹੋਇਆ ਪਹਿਲੇ ਭੈਣ ਜੀ ਵੀ ਕਹਿ ਕੇ ਗਏ ਆ ਬਿਲਕੁਲ ਸਹੀ ਆ ਜੀ ਮੈਂ ਆਪਦੇ ਬੈਸਟ ਫਰੈਂਡ ਨੂੰ ਪੈਸੇ ਦਿੱਤੇ ਸੀਗੇ ਤੇ ਉਹ ਮੁੜ ਕੇ ਫਿਰ ਮੈਨੂੰ ਦੇਖ ਕੇ ਜਦੋਂ ਨਾਲ ਦੇ ਪਤਾ ਹੀ ਲੱਗ ਜਾਂਦਾ ਦੇਖ ਕੇ ਗਾਲਾਂ ਹੀ ਕੱਢਦਾ ਹੁੰਦਾ ਵੀ ਇਹ ਕਿੱਥੋਂ ਆ ਗਿਆ ਵੀ ਜਦੋਂ ਤੁਸੀਂ ਦਿੰਦੇ ਹੋ ਉਦੋਂ ਤੁਸੀਂ ਰੱਬ ਹੁੰਦੇ ਹੋ ਮੁੜ ਕੇ ਜਦੋਂ ਲੈਣ ਦਾ ਟਾਈਮ ਆ ਜਾਂਦਾ ਫਿਰ ਤੁਹਾਨੂੰ ਪਤਾ ਹੀ ਹੈ ਦੇਖ ਕੇ ਤੁਹਾਨੂੰ ਬੰਦਾ ਤੇ ਉਹ ਬੰਦੇ ਨੇ ਆਪਦੀ ਮੈਰਿਜ ਤੇ ਵੀ ਨੀ ਮੈਨੂੰ ਸੱਦਿਆ ਜੀ ਅਸੀਂ ਬਚਪਨ ਤੋਂ ਇਕੱਠੇ ਰਹੇ ਸੀ ਦੇਖ ਲੋ ਪੈਸਾ ਇਹ ਚੀਜ਼ ਆ ਜੇ ਤੁਸੀਂ ਕਿਸੇ ਨੇ ਦੁਸ਼ਮਣ ਬਣਾਉਣਾ ਨਾ
ਕਿੰਨੇ ਕੁ ਪੈਸੇ
ਉਹ ਮੇਰੇ ਸੀਗੇ $45,000 ਸੀ ਉਹਨੇ ਵਾਪਿਸ ਤਾਂ ਕਰਤੇ ਮੇਰੇ ਹਾਂਜੀ ਉਹਨੇ ਵਾਪਿਸ ਕਰਤੇ ਜੀ ਮੇਰੇ ਨੋ ਪ੍ਰੋਬਲਮ ਪਰ ਉਹ ਮੇਰੇ ਤੋਂ ਬੋਲਣ ਤੋਂ ਗਿਆ ਜੀ ਅਸੀਂ ਇਕੱਠੇ ਸਕੂਲ ਜਾਂਦੇ ਰਹੇ ਸਾਰਾ ਕੁਛ ਜੀ ਐਵਰੀਥਿੰਗ
ਪੈਸੇ ਵਾਪਸ ਕਰਕੇ ਵੀ ਏਦਾਂ ਸ਼ੋ ਕਰਦੇ ਨੇ ਕਈ ਲੋਕ ਕਿ ਆਸਾਨ ਕੀਤਾ ਕਿ ਤੂੰ ਪੈਸੇ ਮੰਗ ਰਿਹਾ ਸੀ ਆ ਚੱਕ ਤੇ
ਹਾਂਜੀ ਉਹੀ ਮੈਂ ਕਹਿ ਰਿਹਾ ਜਦੋਂ ਤੁਸੀਂ ਦਿੱਤੇ ਉਦੋਂ ਤਾਂ ਕਹਿੰਦੇ ਸੀ ਯਾਰ ਮੇਰਾ ਰੱਬ ਹੈ ਤੂੰ ਮੇਰੀ ਹੈਲਪ ਕੀਤੀ ਹੈ ਪਰ ਜਦੋਂ ਫਿਰ ਮੰਗ ਲਓ ਫਿਰ ਇਹ ਕਹਿੰਦਾ ਵੀ ਇਹ ਕਿੱਥੇ ਆ ਗਿਆ ਹੁਣ ਮੈਂ ਏਅਰ ਤੇ ਕਹਿ ਗਾਲ ਕੱਢਦਾ ਬੰਦਾ ਇਹ ਕਿੱਧਰ ਆ ਗਿਆ
ਪਰ ਆਪਾਂ ਇਹਦਾ ਹੱਲ ਕੀ ਹੈ ਜੀ ਕਿਉਂਕਿ ਜੇ ਇਹ ਚੀਜ਼ ਦੇਖੀਏ
ਨਹੀਂ ਇਹਦਾ ਹੱਲ ਇਹ ਹੈ ਜੀ ਤੁਸੀਂ ਈਵਨ ਤੁਹਾਡਾ ਬ੍ਰਦਰ ਮੰਗ ਰਿਹਾ ਨਾ ਤੁਹਾਡੇ ਤੋਂ ਪੈਸੇ ਉਹਨੂੰ ਵੀ ਨਾ ਦਿਓ ਜੀ ਇਹ ਹੱਲ ਹੈ ਉਹਨੂੰ ਕਹਿ ਦੋ ਮੇਰੇ ਕੋਲ ਹੈ ਹੀ ਨਹੀਂ
ਐਕਚੁਅਲ ਚ ਹੈਲਪ ਦੀ ਵੀ ਲੋੜ ਹੁੰਦੀ ਆ ਕਈ ਵਾਰ ਬੰਦਾ ਪੈਸੇ ਕਰਕੇ ਡਿਪਰੈਸ਼ਨ ਚ ਹੁੰਦਾ ਤੁਹਾਡੀ ਕੀਤੀ ਹੈਲਪ ਨਾਲ ਹੋ ਸਕਦਾ ਕਿਸੇ ਦੀ ਜਾਨ ਹੀ ਬਚਦੀ ਕਈ ਵਾਰ ਸਿਚੁਏਸ਼ਨ ਏਦਾਂ ਵੀ ਹੁੰਦੀਆਂ ਨੇ
ਹਾਂਜੀ ਮੈਂ ਮੰਨਦਾ ਜੀ ਪਰ ਮੋਸਟਲੀ 90% ਬੰਦਾ ਦੂਜੇ ਪਾਸੇ ਜਾਂਦਾ ਜੀ
ਰਿਲੇਸ਼ਨ ਖਤਮ ਹੋ ਜਾਂਦੇ ਨੇ
ਹਾਂਜੀ ਐਸਾ ਜਿੱਥੇ ਆ ਜਾਵੇ ਨਾ ਉੱਥੇ ਰਿਲੇਸ਼ਨ ਖਤਮ ਹੋ ਜਾਂਦਾ ਜੀ
ਸ਼ੁਕਰੀਆ ਜੀ ਕਾਲ ਕਰਕੇ ਸ਼ੇਅਰ
ਕਰਨ
ਲਈ ਸਟੂਡੀਓ ਦਾ ਨੰਬਰ ਹੈ ਤੁਹਾਡਾ ਵੀ ਕੋਈ ਏਦਾਂ ਦਾ ਕੋਈ ਇੰਸੀਡੈਂਟ ਹੋਇਆ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਇਨਸਾਨ ਆਪ ਗਲਤੀ ਕਰਕੇ ਸਿੱਖੇ ਕਈ ਵਾਰ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖਿਆ ਜਾ ਸਕਦਾ ਕੋਈ ਤੁਹਾਡੇ ਨਾਲ ਗਲਤੀ ਤੁਸੀਂ ਕੀਤੀ ਆ ਸ਼ੇਅਰ ਕਰ ਸਕਦੇ ਹੋ ਸਕਦਾ ਉਸ ਤੋਂ ਮੈਨੂੰ ਕੋਈ ਸੇਧ ਮਿਲ ਜਾਏ ਜਾਂ ਸਾਡੇ ਬਾਕੀ ਸਰੋਤੇ ਕੁਛ ਉਸ ਤੋਂ ਸਿੱਖਿਆ ਲੈ ਸਕਦੇ ਹੋਣ ਤਾਂ ਸਟੂਡੀਓ ਚ ਕਾਲ ਜ਼ਰੂਰ ਕਰਿਓ 416-620-1778 416-620-1778 416-620-1778 ਜੁੜੇ ਹੋਏ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਪ੍ਰੋਗਰਾਮ ਤੋਂ ਬਾਅਦ ਤਾਂ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਬਿਜ਼ਨਸ ਅਸੀਂ ਰੇਡੀਓ ਦੇ ਮਾਧਿਅਮ ਰਾਹੀਂ ਪ੍ਰਮੋਟ ਕਰਦੇ ਹਾਂ ਉੱਥੇ ਹੀ ਡਾਲਰ ਮੀਡੀਆ ਚੈਨਲ ਸੋਸ਼ਲ ਮੀਡੀਆ ਅਕਾਊਂਟ ਆ ਇੰਸਟਾਗ੍ਰਾਮ ਟਿਕਟੋਕ ਯੂਟਿਊਬ ਤੇ ਡਾਲਰ ਮੀਡੀਆ ਚੈਨਲ ਉੱਥੇ ਤੁਸੀਂ ਕਾਲ ਕਰ ਸਕਦੇ ਹੋ ਐਂਡ ਅਸੀਂ ਡਾਲਰ ਮੀਡੀਆ ਚੈਨਲ ਦੇ ਰਾਹੀਂ ਸਾਡੇ ਜਿਹੜੇ ਟਾਈ ਆਪਣੇ ਕੈਨੇਡਾ ਭਰ ਦੇ ਇਨਫਲੂਐਂਸਰ ਬਲੌਗਰ ਦੇ ਨਾਲ ਨੇ ਸੋ ਤੁਹਾਡਾ ਜਿਹੋ ਜਿਹਾ ਬਿਜ਼ਨਸ ਆ ਉਹ ਜਿਹੇ ਪ੍ਰੋਫਾਈਲ ਤੋਂ ਤੁਹਾਡਾ ਬਿਜ਼ਨਸ ਪ੍ਰਮੋਟ ਕੀਤਾ ਜਾਊਗਾ 647-921-2032
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਆਨ ਏਅਰ ਹੋ ਤੁਸੀਂ
ਜੀ ਸਰ ਜੀ ਕੀ ਹਾਲ ਚਾਲ ਮੈਂ ਅਮਜਿਤ ਗੱਲ ਕਰਦਾ ਭਾਜੀ
ਹਾਂਜੀ ਭਾਈ ਅੰਗਦ ਜੀ, ਬਹੁਤ ਬਹੁਤ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ
ਜੀ। ਥੈਂਕ ਯੂ ਜੀ। ਸੁਣ ਰਿਹਾ ਸੀਗਾ ਭਾਈ ਉਹਨਾਂ ਦੀ ਸਟੋਰੀ ਕਿ ਪੈਸੇ ਦਿੱਤੇ ਉਹ ਫਿਰ ਲੜਾਈ ਹੋ ਗਈ ਏਦਾਂ। ਇਹ ਬਾਕੀ ਹਕੀਕਤ ਆ ਇਹਦੇ ਵਿੱਚ, ਜਿਹਨੂੰ ਪੈਸੇ ਦੇ ਲਓ ਉਹਦੇ ਨਾਲ ਫਿਰ ਲੜਾਈ ਲੈਣੀ ਪੈਂਦੀ ਹੈ। ਤੇ ਮੈਂ ਇੱਕ ਸਟੋਰੀ ਸਾਂਝ ਕਰਦਾ ਆਪਣੇ ਭਾਈ ਦੀ। ਉਹਨੂੰ ਮੇਰੇ ਉਹਨਾਂ ਦੇ ਕਿਸੇ ਰੂਮਮੇਟ ਨੇ ਉਹਨਾਂ ਕੋਲੋਂ ਪੈਸੇ ਮੰਗੇ $5,000, ਤੇ ਉਹਨਾਂ ਨੇ ਕਿਹਾ ਵੀ ਤੈਨੂੰ ਕੈਸ਼ ਚਾਹੀਦਾ ਕਿ ਚੈੱਕ ਚਾਹੀਦਾ। ਕਹਿੰਦੇ ਕੈਸ਼ ਹੀ ਦੇ ਦਿਓ ਤਾਂ ਕਿ ਮੈਨੂੰ ਬੈਂਕ 'ਚ ਨਾ ਜਾਣਾ ਪਏ। ਉਹ ਉਹਨਾਂ ਦੇ ਕਮਰੇ 'ਚ ਗਏ, ਉਹਨਾਂ ਦਾ ਜਿਹੜਾ ਸੀਗਾ ਜੋ ਵੀ ਮੈਟਰਸ ਵਗੈਰਾ ਜਾਂ ਫੋਲਡਿੰਗ ਬੈੱਡ ਵਗੈਰਾ ਫੋਲਡ ਕੀਤਾ, ਲਿਆ ਕੇ ਉਹਦੇ ਦਾ ਹੱਥ ਫੜਾਤਾ। ਕਹਿੰਦੇ ਭਾਈ ਉਹ ਬਾਹਰ ਜਾਣ ਦਾ ਰਸਤਾ ਵਾ, ਤੂੰ ਅੱਜ ਹੀ ਚਲਾ ਜਾ, ਕੱਲ ਨੂੰ ਮੈਂ ਤੈਨੂੰ ਪੈਸੇ ਦੇ ਕੇ ਜੋ ਲੜਨਾ ਵਾ ਤੂੰ ਅੱਜ ਹੀ ਲੜ ਲੈ ਮੇਰੇ ਨਾਲ।
ਤੇ ਪਰ ਹੁਣ ਇਹ ਤੋਂ ਜੀ ਜਿਵੇਂ ਆਪਾਂ ਜਿੰਨੀਆਂ ਵੀ ਅੱਜ ਸਾਡੇ ਕਾਲਸ ਆਈਆਂ ਨੇ, ਹਰ ਬੰਦੇ ਦਾ ਇਹ ਐਕਸਪੀਰੀਅੰਸ ਆ ਕਿ ਜਦੋਂ ਵੀ ਮੈਂ ਪੈਸੇ ਦਿੱਤੇ ਆ ਕਿਸੇ ਨੂੰ ਉਹ ਰਿਲੇਸ਼ਨ ਚ ਫਰਕ ਪਿਆ। ਪਰ ਇਹਦਾ ਹੱਲ ਕੀ ਹੈ ਜੀ? ਕਿਉਂਕਿ ਜੇ ਆਪਣੀ ਕਮਿਊਨਿਟੀ ਚ ਗੱਲਬਾਤ ਕਰੀਏ, ਚਾਹੇ ਬੈਕ ਹੋਮ ਪੰਜਾਬ ਚ ਚਾਹੇ ਇੱਥੇ ਆ ਕੇ ਆ, ਬੰਦਾ ਪੈਸੇ ਮੰਗਦਾ ਹੀ ਮੰਗਦਾ। ਤੁਸੀਂ ਵੀ ਕਿਤੋਂ ਮੰਗੇ ਹੋਣਗੇ, ਮੈਂ ਵੀ ਮੰਗੇ ਨੇ, ਤੇ ਆਪਾਂ ਮੋੜਦੇ ਵੀ ਆ ਕਈ ਵਾਰ, ਆਪਾਂ ਵੀ ਲੇਟ ਕਰ ਜਾਂਦੇ ਹਾਂ ਕਈ ਵਾਰ, ਆਪਣੇ ਪੈਸੇ ਵੀ ਬਾਹਰੋਂ ਕੋਈ ਬੰਦਾ ਨਹੀਂ ਦਿੰਦਾ। ਹੁਣ ਦੂਜੀ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਹੁੰਦੇ ਨੇ, ਉਹ ਜੇ ਕੋਈ ਇੱਦਾਂ ਸਿਚੁਏਸ਼ਨ ਆ ਉਹ ਆਪਦੀ ਚੀਜ਼ ਵੇਚਦੇ ਨੇ, ਬੈਂਕ ਤੋਂ ਜਾਂਦੇ ਨੇ, ਉਹਨਾਂ ਦੇ ਵੀ ਅਲੱਗ ਨੇ। ਹੁਣ ਇਹਦਾ ਹੱਲ ਕੀ ਆ
ਭਾਜੀ? ਅਗਰ ਕਮਿਊਨਿਟੀ ਵਾਈਜ਼ ਦੇਖਿਆ ਜਾਏ ਤੇ ਠੀਕ ਹੈ, ਇੱਕ ਦੂਜੇ ਦੀ ਹੈਲਪ ਬੰਦਾ ਕਰਦਾ ਹੀ ਆ, ਪਰ ਸਭ ਤੋਂ ਪਹਿਲੇ ਜਿਹੜਾ ਲੈਸਨ ਆ ਉਹ ਹੈ ਵਾ ਕਿ ਪਹਿਲੇ ਆਪਣੀ ਕਪੈਸਿਟੀ ਦੇਖੋ। ਰੱਬ ਵੀ ਤੁਹਾਨੂੰ ਇਹੀ ਕਹਿੰਦਾ ਕਿ ਜਦ ਤੱਕ ਤੁਸੀਂ ਆਪ ਨੂੰ ਤੰਗ ਕਰਕੇ ਅਗਲੇ ਦੀ ਹੈਲਪ ਨਹੀਂ ਕਰ ਸਕਦੇ ਤੁਸੀਂ। ਜੇ ਤੁਸੀਂ ਆਪ ਹੀ ਤੰਗ ਜੇ ਤਾਂ ਅਗਲੇ ਦੀ ਹੈਲਪ ਕੀ ਕਰੋਗੇ? ਜੇ ਮਤਲਬ ਉਹਦੀ ਮਿਸਾਲ ਏਦਾਂ ਹੀ ਆ, ਜੇ ਤੁਹਾਨੂੰ ਤੈਰਾਕੀ ਆਉਂਦੀ ਨਹੀਂ, ਡਾਈਵਿੰਗ ਆਉਂਦੀ ਨਹੀਂ, ਤੇ ਤੁਸੀਂ ਡੁੱਬਦੇ ਨੂੰ ਕਿਵੇਂ ਬਚਾਓਗੇ? ਤੇ ਉਹਦੇ ਵਾਸਤੇ ਏਦਾਂ ਹੀ ਹੈ ਕਿ ਬਈ ਜਾਂ ਤੇ ਤੁਸੀਂ ਅਗਲੇ ਦਾ ਜਿਹੜਾ ਬੰਦਾ ਵਾ ਉਹਦਾ ਲੈਣ ਦੇਣ ਜਿਹੜਾ ਵਿਹਾਰ ਆ ਉਹਦਾ ਉਹ ਵਾਕਈ ਇੰਨਾ 100% ਸਹੀ ਹੈ, ਫਿਰ ਤੇ ਤੁਸੀਂ ਉਹਦੇ ਨਾਲ ਅੰਡਰ ਰਾਈਟਿੰਗ ਗੱਲ ਕਰੋ, ਉਹਦੇ ਨਾਲ ਜ਼ਬਾਨੀ ਕਲਾਮੀ ਨਹੀਂ, ਵਰਬਲ ਨਹੀਂ, ਅੰਡਰ ਰਾਈਟਿੰਗ ਜੀ ਜੀ। ਤੇ ਏਦਾਂ ਵਾ, ਬਾਕੀ ਆਮ ਤੌਰ ਉੱਤੇ ਏਦਾਂ ਹੀ ਹੁੰਦਾ ਕਿ ਪੈਸੇ ਜਿਹਨੇ ਲੈ ਲਏ ਆ ਉਹਨੇ ਖਰਚ ਕਰ ਲਏ, ਹੁਣ ਉਹਦੇ ਕੋਲ ਹੈ ਨੀ ਦੇਣ ਵਾਸਤੇ, ਲੇਕਿਨ ਉਹਦੇ ਕੋਲੋਂ ਵੀ ਗਰੰਟੀ ਜਿਹੜੀ ਹੈ ਨਾ ਉਹ ਲਾਜ਼ਮੀ ਹੈ, ਭਾਵੇਂ ਉਹ ਕਿ ਕੋਈ ਕੀ ਕਹਿੰਦੇ ਪਰਸਨਲ ਗਰੰਟੀ ਕੋਈ ਦੇਵੇ ਕਿ ਵੀ ਇਹ ਨੀ ਦਊਗਾ ਤਾਂ ਮੈਂ ਦੇ ਦੂੰਗਾ ਪੈਸੇ।
ਜੀ ਸੋ ਬਿਲਕੁਲ ਇਹਦੇ ਨਾਲ ਵੀ ਐਗਰੀ ਕਰਦੇ ਹਾਂ ਜੀ। ਤੇ ਦੂਸਰਾ ਇੱਕ ਮੈਂ ਇਹ ਵੀ ਸੋਚਦਾ ਕਿ ਜਿਵੇਂ ਆਪਾਂ ਨੂੰ ਦਸਵੰਧ ਕੱਢਣਾ ਆਪਾਂ ਨੂੰ ਸਿਖਾਇਆ ਕਿ ਤੁਸੀਂ ਆਪਣੀ ਦਸਵਾਂ ਹਿੱਸਾ ਦੀ ਆਮਦਨ ਦਾ ਸਾਈਡ ਤੇ ਰੱਖੀ ਚੱਲੋ, ਐਂਡ ਉਹ ਹੋ ਸਕਦਾ 5 ਮਹੀਨਿਆਂ ਨੂੰ 6 ਮਹੀਨਿਆਂ ਨੂੰ ਸਾਲ ਨੂੰ ਉਹ ਅਮਾਊਂਟ ਜਿਹੜੀ ਹਜ਼ਾਰਾਂ ਦੇ ਵਿੱਚ ਹੋ ਜਾਂਦੀ ਆ। ਜਦੋਂ ਕਿਸੇ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਪੈਸੇ ਮੈਥੋਂ ਉਧਾਰ ਮੰਗਦਾ, ਕਿਉਂਕਿ ਇੱਥੇ ਜ਼ਿਆਦਾਤਰ ਘਰ ਲੈਣਾ ਡਾਊਨ ਪੇਮੈਂਟ ਘੱਟ ਗਈ ਜਾਂ ਕੋਈ ਏਦਾਂ ਦੀ, ਜਦੋਂ ਤਾਂ ਕੋਈ ਬੰਦਾ ਆਪਣੀ ਜਿਵੇਂ ਕਹਿ ਲਈਏ ਲਗਜ਼ਰੀ ਦੇ ਲਈ ਆਪਾਂ ਤੋਂ ਪੈਸੇ ਲੈ ਰਿਹਾ, ਕਾਰ ਲੈਣੀ ਹੈ ਉਸਨੇ, ਘਰ ਲੈਣਾ ਜਾਂ ਕੁਛ ਵੀ ਆ, ਉਦੋਂ ਮੈਂ ਅਵੋਇਡ ਕਰਦਾ। ਪਰ ਜਦੋਂ ਉਹ ਬੰਦਾ ਕੋਈ ਮੈਡੀਕਲ ਉਸਦੇ ਪਰਿਵਾਰ ਨੂੰ ਕੋਈ ਮੈਡੀਕਲ ਸਹੂਲਤ ਜਾਂ ਐਕਚੁਅਲ ਚਾਹ, ਸੋ ਉਦੋਂ ਮੈਂ ਲੈਂਥ ਖੁਸ਼ੀ ਖੁਸ਼ੀ ਬੰਦੇ ਨੂੰ ਜ਼ਰੂਰ ਬਾਂਹ ਫੜਦਾ। ਇਹ ਮੇਰਾ ਨਜ਼ਰੀਆ, ਬਾਕੀ ਤੁਸੀਂ ਦੱਸੋ ਜੇ ਕੁਝ ਹੋਰ ਐਡ ਕਰਨਾ ਚਾਹੁੰਦੇ
ਹੋ। ਉਦੋਂ ਭਾਜੀ ਆਈ ਬਿਲੋਂਗ ਟੂ ਲਾਈਕ ਮੁਸਲਿਮ ਕਮਿਊਨਿਟੀ, ਤੇ ਸਾਡੇ ਵਿੱਚ ਵੀ ਥੋੜਾ ਜਿਹਾ ਇੱਕ ਦੇ ਰੂਲਸ ਰੈਗੂਲੇਸ਼ਨ ਹੈਗੇ ਆ। ਇੱਕ ਕਹਿੰਦੇ ਆ ਲੋਨ ਦੇਣਾ ਕਿਸੇ ਨੂੰ, ਲੋਨ ਜਿਹੜਾ ਕਿ ਵਾਪਸ ਦਾ ਡਿਮਾਂਡੇਬਲ ਹੈ। ਇੱਕ ਹੈਗਾ ਵਾ ਉਹਨੂੰ ਕਹਿੰਦੇ ਕਰਜ਼ੇ ਹੱਸਣਾ। ਕਰਜ਼ੇ ਹੱਸਣਾ ਦਾ ਮਤਲਬ ਹੈ ਕਿ ਤੁਸੀਂ ਨੇਕੀ ਕਰ ਰਹੇ ਹੋ ਲੇਕਿਨ ਤੁਸੀਂ ਉਹਨੂੰ ਫ੍ਰੀ ਛੱਡ ਦਿਓ, ਜਦ ਉਹਨੂੰ ਹੋਏਗਾ ਤੁਹਾਨੂੰ ਵਾਪਸ ਕਰ ਦੂਗਾ, ਨਹੀਂ ਤੇ ਰੱਬ ਦੇ ਨਾਂ ਤੇ ਜਿਹੜਾ ਨਾ ਉਹਦੀ ਹੈਲਪ ਕਰ ਦਿਓ, ਤੇ ਰੱਬ ਵੱਲੋਂ ਤੁਹਾਨੂੰ ਜਿਹੜਾ ਨਾ ਉਹਦੀ ਕੰਪਨਸੇਸ਼ਨ ਕਿਸੇ ਨਾ ਕਿਸੇ ਸ਼ਕਲ 'ਚ ਮਿਲ ਜਾਓ। ਜੇ ਅਗਰ ਉਹਨੇ ਨਹੀਂ ਦਿੱਤਾ, ਕਿਉਂਕਿ ਕਰਜ਼ੇ ਹੱਸਣਾ ਤੁਸੀਂ ਰੱਬ ਨੂੰ ਤੁਸੀਂ ਜ਼ਮਨ ਕਰਕੇ ਦਿੰਦੇ ਜੇ ਵਿੱਚ ਨਾ, ਰੱਬ ਦੀ ਗਰੰਟੀ ਤੇ ਦਿੰਦੇ ਜੇ ਤੁਸੀਂ, ਤੇ ਜਦੋਂ ਰੱਬ ਦੀ ਗਰੰਟੀ ਤੇ ਦਿੰਦੇ ਜੇ ਫਿਰ ਉਹ ਬੰਦਾ ਵੀ ਰੀਅਲ ਪ੍ਰੋਬਲਮ ਚ ਹੈ, ਤੁਸੀਂ ਉਹਦੀ ਪ੍ਰੋਬਲਮ ਦਾ ਹੱਲ ਕੀਤਾ, ਤੁਸੀਂ ਉਹਦੀ ਪ੍ਰੋਬਲਮ ਦਾ ਹੱਲ ਕੀਤਾ, ਰੱਬ ਨੇ ਤੁਹਾਡੀ ਕੋਈ ਪ੍ਰੋਬਲਮ ਹੱਲ ਕਰ ਦੇਣੀ। ਉਹ ਜੀ ਲਾਈਫ ਚੱਲਦੀ ਹੈ। ਬਾਕੀ ਹੈਗਾ ਵੀ ਕਿਸੇ ਦੀ ਬੈਡ ਹੈਬਿਟ ਹੈ ਉਹ ਹਰ ਵਕਤ ਹੀ ਕਿਸੇ ਅੱਗੇ ਉਹਨੇ ਹੱਥ ਕੀਤਾ ਹੁੰਦਾ ਅੱਗੇ, ਉਹ ਬੈਡ ਹੈਬਿਟ ਆਉਂਦੀ ਹੈ, ਉਹਦੇ ਕ੍ਰੈਡੀਬਿਲਿਟੀ ਦੇਖੀ ਜਾਂਦੀ ਹੈ ਕਿ ਬਈ ਇਹ ਵਾਕਈ ਬੰਦਾ ਹਰ ਇੱਕ ਤੋਂ ਮੰਗਦਾ ਫਿਰਦਾ, ਇਹ ਆਪਣੇ ਆਪ ਨੂੰ ਕਿਉਂ ਨੀ ਕੁਛ ਕਰਦਾ। ਉਹ ਫਿਰ ਇਹਦੇ ਵਿੱਚ ਕਮਿਊਨਿਟੀ ਵੀ ਜਿਹੜੀ ਹੈ ਨਾ ਜ਼ਿੰਮੇਦਾਰ ਠਹਿਰਦੀ ਆ
ਕਿ ਵੀ ਇੱਕ ਆਦਮੀ ਦੀ ਹੈਬਿਟ ਆ, ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਜੇ ਬਾਰ ਬਾਰ ਉਹ ਕੰਮ, ਬਲਕਿ ਉਹਨੂੰ ਕਿਸੇ ਤਰ੍ਹਾਂ ਐਨਕਰੇਜ ਕਰੋ ਕਿ ਬਈ ਤੂੰ ਕੰਮ ਕਰ, ਮਿਹਨਤ ਕਰ ਤੇ ਅੱਗੇ ਵੱਧ, ਉਸ ਤਰ੍ਹਾਂ ਉਹਦੀ ਹੈਲਪ ਕਰਨਾ ਇੱਕ ਵੱਖਰੀ ਗੱਲ ਆ। ਜੇ ਅਗਰ ਉਹ ਬਾਈ ਵਿਲਿੰਗ ਆ, ਤੇ ਇੱਕ ਬੰਦਾ ਵਿਲਿੰਗ ਹੀ ਨਹੀਂ, ਫਿਰ ਉਹਨੂੰ ਉਹਦੀ ਲਾਈਫ ਨੂੰ ਯਾਨੀ ਕਿ ਡਿਸਟਰੋਏ ਕਮਿਊਨਿਟੀ ਖੁਦ ਕਰ ਰਹੀ ਆ। ਤੇ ਮੈਂ ਤੇ ਇਸ ਚੀਜ਼ ਦਾ ਕਹਿੰਦੇ ਆ ਮੇਰੇ ਉਹ ਵਿਊਜ ਆ ਕਿ ਹੈਲਪ ਲਾਜ਼ਮ ਕਰਨੀ ਚਾਹੀਦੀ ਆ, ਨੋ ਮੈਟਰ ਪਰਦੇਸ ਚ ਕੋਈ ਕਿਤੇ ਵੀ ਆ ਗਿਆ ਉਹਨੂੰ ਪ੍ਰੋਬਲਮ ਹੈ। ਹਾਲਾਂਕਿ ਬਿਸਾਈਡਸ ਆਫ ਦਾ ਰਿਲੀਜਨ, ਬਿਸਾਈਡਸ ਆਫ ਦਾ ਕਮਿਊਨਿਟੀ, ਅਗਰ ਕੋਈ ਵੀ ਬੰਦਾ ਆ ਕੇ ਕਹਿੰਦਾ ਜੀ ਮੈਂ ਪ੍ਰੋਬਲਮ ਚ ਆ, ਅਗਰ ਤੁਹਾਡੀ ਇੰਨੀ ਤਾਕਤ ਹੈਗੀ ਆ, ਇੰਨਾ ਤੁਹਾਡੀ ਕਪੈਸਿਟੀ ਹੈ, ਤੁਸੀਂ ਉਹਦੀ ਹੈਲਪ ਕਰੋ ਜਿੰਨੀ ਕੁ ਵੀ ਕਰ ਸਕਦੇ। ਅਗਰ 100% ਨਹੀਂ ਕਰ ਸਕਦੇ, 10%, 5% ਜਿੰਨੀ ਤੁਹਾਡੀ ਪਾਕਿਟ ਚ ਹੈ ਤੁਸੀਂ ਉਹ ਨਹੀਂ ਕਰ ਸਕਦੇ, ਤੁਸੀਂ ਕਿਉਂਕਿ ਕਰਨਾ ਵਾ ਰੱਬ ਵਾਸਤੇ, ਬੰਦੇ ਵਾਸਤੇ ਨਹੀਂ ਕਰਨਾ ਨਾ। ਜੇ ਤੁਸੀਂ ਰੱਬ ਵਾਸਤੇ ਕਰਨਾ ਵਾ ਤਾਂ ਫਿਰ ਰੱਬ ਹੀ ਨੇ ਤੁਹਾਨੂੰ ਵੀ ਕੰਪਨਸੇਟ ਕਰ ਦੇਣਾ।
ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ
ਲਈ, ਬਹੁਤ ਸ਼ੁਕਰੀਆ ਸਰ, ਥੈਂਕ ਯੂ।
ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ ਤੇ ਬਿਲਕੁਲ ਗੁਰਪਿੰਦਰ ਜੀ ਅੱਜ ਕਾਫੀ ਕਿਉਂਕਿ ਇਹ ਚੀਜ਼ ਇਹ ਐਟਲੀਸਟ ਆਪਾਂ ਨੂੰ ਪਤਾ ਲੱਗਦਾ ਕਿ ਹਰ ਬੰਦੇ ਦੇ ਨਾਲ ਕੁਛ ਨਾ ਕੁਛ ਚੀਜ਼ਾਂ ਹੋਈਆਂ ਨੇ, ਇਹ ਚੀਜ਼ਾਂ ਵਾਪਰੀਆਂ ਨੇ। ਪਰ ਤੁਹਾਨੂੰ ਮੈਂ ਸੱਚ ਆਣ ਕੇ ਦੱਸਦਾ ਕਿ ਕਈ ਵਾਰ ਮੈਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਕਈ ਬੰਦਿਆਂ ਦੇ ਮੈਸੇਜ ਆਉਂਦੇ ਨੇ ਜਿਨ੍ਹਾਂ ਨੂੰ ਕਦੇ ਆਪਾਂ ਜਿਵੇਂ ਕਹਿ ਲਈ ਬਹੁਤ ਲੰਮੇ ਟਾਈਮ ਤੋਂ ਨਹੀਂ ਜਾਣੇ, ਐਂਡ ਕਈ ਵਾਰ ਕਾਲ ਵੀ ਆਉਂਦੀ ਆ ਕਿਸੇ ਮਦਰ ਦੀ, ਫਾਦਰ ਦੀ, ਕੋਈ ਬੱਚਾ ਜਦੋਂ ਡਰੱਗ ਦੇ ਵਿੱਚ ਪੈ ਜਾਂਦਾ, ਉਹ ਆਨੇ ਬਹਾਨੇ ਅਕਸਰ, ਕਿਉਂਕਿ ਮੈਥੋਂ ਜਾਣੇ ਅਣਜਾਣੇ ਦੇ ਵਿੱਚ ਵੀ ਪੈਸੇ ਦਿੱਤੇ ਗਏ ਸੀ, ਬਾਅਦ ਵਿੱਚ ਬੜਾ ਦੁੱਖ ਲੱਗਿਆ ਕਿ ਉਹ ਕੋਈ ਚਿੱਟਾ ਜਿਵੇਂ ਕਹਿ ਲਈ ਕੋਈ ਡਰੱਗ ਦੇ ਸ਼ਿਕਾਰ ਹੋਏ ਹੋਏ ਨੇ। ਮੈਨੂੰ ਤਾਂ ਇੱਕਦਮ ਕਾਲ ਆਈ ਕਿ ਬਈ ਮੈਂ ਐਕਸੀਡੈਂਟ ਹੋ ਗਿਆ, ਏਦਾਂ ਦਾ ਚੀਜ਼ ਆ, ਮੈਨੂੰ ਹੁਣੇ ਪੈਸੇ ਚਾਹੀਦੇ ਨੇ, 10,000 ਰੁਪਇਆ ਚਾਹੀਦਾ, ਤੇ ਮੈਨੂੰ, ਮੈਂ ਵੀ ਇੰਨਾ ਐਮਰਜੈਂਸੀ ਉਸਨੇ ਬਣਾ ਦਿੱਤੀ ਕਿ ਮੈਂ ਉਹਨੂੰ ਵੈਰੀਫਾਈ ਕਰਨਾ ਜਿਹੜਾ ਨਹੀਂ ਸਮਝਿਆ, ਤੇ ਮੈਂ ਚਲੋ ਪੈਸੇ ਉਸ ਨੂੰ ਦੇਤੇ। ਪਰ ਜਦੋਂ ਪਤਾ ਲੱਗਿਆ ਵੀ ਆਹ ਸਿਚੁਏਸ਼ਨ ਹੈ, ਤੇ ਫਿਰ ਇਸ ਤੋਂ ਬਾਅਦ ਹੁਣ ਜਾਨੀ ਕਿ ਜਿਵੇਂ ਇੱਕ ਸਬਕ ਮਿਲ ਜਾਂਦਾ, ਪਰ ਉਹਦੇ ਚ ਨੁਕਸਾਨ ਇਹ ਆ ਕਿ ਜਿਹੜਾ ਕੋਈ ਬੰਦਾ ਐਕਚੁਅਲ ਦੇ ਵਿੱਚ ਵੀ ਹੈਲਪ ਦੀ ਲੋੜ ਹੋਊ, ਸ਼ਾਇਦ ਉਹਦੇ ਵਿੱਚ ਵੀ ਆਪਾਂ ਲੇਟ ਹੋ ਜਾਂਗੇ ਹੈਲਪ ਕਰਨ ਲੱਗੇ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੋਵੇ, 416-620-1778 ਗੁਰਪਿੰਦਰ ਜੀ ਇਹ ਵੀ ਦੱਸਿਓ, ਅੱਜ ਕੱਲ ਜਿਹੜੇ ਕਾਫੀ, ਕਿਉਂਕਿ ਹੁਣ ਤਾਂ GAC ਜਿਹੜੇ ਸਟੂਡੈਂਟ ਵੀਜ਼ੇ ਨੇ, ਕਾਫੀ ਉਹਨਾਂ ਦੀ ਫੀਸਾਂ, ਸਾਲ ਦੀ ਫੀਸ ਭਰਨੀ ਹੁੰਦੀ ਹੈ, $10,000-15,000 ਹੋ ਗਿਆ, GAC $20,000 ਹੋਊਗੀ, ਬਾਕੀ ਹੋਰ ਖਰਚੇ, ਸੋ $45,000-50,000 ਸਟੂਡੈਂਟ ਵੀਜ਼ੇ ਤੇ ਲੱਗਦਾ। ਕਈ ਪਰਿਵਾਰ ਹੱਸ ਕੇ ਇਸ ਪੈਸੇ ਨੂੰ ਲਾਉਂਦੇ ਨੇ, 25 ਲੱਖ ਨੂੰ ਕਈ ਪੈਸੇ ਫੜ ਕੇ ਇਹ ਪੈਸਾ ਲੈਂਦੇ ਨੇ। ਹੁਣ ਜਦੋਂ ਆਪਾਂ ਪੈਸੇ ਆਧਾਰ ਫੜ ਕੇ, ਪੈਸੇ ਕੋਈ ਗਿਰਵੀ ਕੁਛ ਰੱਖ ਕੇ ਆਪਾਂ ਪੈਸੇ ਲੈ ਕੇ ਬਾਹਰ ਆ ਗਏ, ਹੁਣ ਪੇਰੈਂਟਸ ਨੂੰ ਭਰੋਸਾ ਹੁੰਦਾ ਆਪਣੇ ਤੇ ਕਿ ਸਾਡੇ ਬੱਚੇ ਤੇ ਅਸੀਂ ਪੈਸੇ ਲਾਏ ਨੇ, ਉਹ ਬੱਚਾ ਕਮਾ ਕੇ ਅਸੀਂ ਵਾਪਸ ਮੋੜਾਂਗੇ। ਉਹ ਕਮਿਟਮੈਂਟ ਕਰ ਦਿੰਦੇ ਨੇ ਕਿ ਭਾਈ 2 ਸਾਲਾਂ ਚ ਮੋੜ ਦਾਂਗੇ, 3 ਚ ਮੋੜ ਦਾਂਗੇ, ਜਾਂ 1 ਸਾਲ ਚ ਮੋੜ ਦਾਂਗੇ। ਹੁਣ ਉਰੇ ਆ ਕੇ ਕੰਮ ਨਹੀਂ ਮਿਲਦਾ, ਤੇ ਉਹ ਹੁਣ ਬੱਚੇ ਤੇ ਪ੍ਰੈਸ਼ਰ ਆ ਜਾਂਦਾ ਕਿ ਪੈਸੇ ਵੀ ਮੈਂ ਫੜੇ ਨੇ, ਤੇ ਉਹ ਹੁਣ ਉਹ ਲੀਡ ਕਰਦਾ ਡਿਪਰੈਸ਼ਨ ਨੂੰ, ਸਟ੍ਰੈਸ ਨੂੰ, ਤੇ ਕਿਵੇਂ ਦੇਖਦੇ ਹੋ?
ਵੈਸੇ ਸਰ ਜੇ ਮੈਂ ਇੱਥੇ ਗੱਲ ਕਰਨੀ ਚਾਹਵਾਂ ਤਾਂ ਇਹਦੇ ਵੀ 2 ਪੱਖ ਨੇ। ਹੁਣ ਕਈ ਬੱਚੇ ਹੁੰਦੇ ਨੇ ਜਿਹੜੇ ਇੱਥੇ ਆ ਜਾਂਦੇ ਨੇ, ਪੇਰੈਂਟਸ ਦਾ ਪੈਸਾ ਲਵਾਉਂਦੇ ਨੇ, ਐਂਡ ਕਈਆਂ ਨੂੰ ਹੁੰਦਾ ਹੈ ਕਿ ਹਾਂ ਅਸੀਂ ਪੈਸੇ ਉਧਾਰ ਚੱਕੇ ਆ, ਉਹਨਾਂ ਦੇ ਸਿਰ ਤੇ ਟੈਨਸ਼ਨ ਹੁੰਦੀ ਹੈ ਤੇ ਉਹ ਕਿਤੇ ਨਾ ਕਿਤੇ ਹੱਥ ਪੱਲਾ ਮਾਰਦੇ ਹੀ ਰਹਿੰਦੇ ਨੇ, ਕੋਸ਼ਿਸ਼ ਕਰਦੇ ਹੀ ਰਹਿੰਦੇ ਨੇ, ਹਾਰ ਕੇ ਬੈਠਦੇ ਨਹੀਂ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਪੇਰੈਂਟਸ ਦੇ ਸਿਰ ਤੇ ਵੀ ਟੈਨਸ਼ਨ ਆ, ਸਿਰ ਤੇ ਕਰਜ਼ਾ ਆ, ਤੇ ਅਸੀਂ ਉਹ ਕਰਜ਼ਾ ਚੁਕਾਉਣਾ ਆ ਇੰਨੇ ਟਾਈਮ ਤੱਕ। ਇਹ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਦੀ ਅੰਦਰੋਂ ਗੱਟ ਫੀਲਿੰਗ ਹੀ ਹੋਣੀ ਚਾਹੀਦੀ ਆ ਕਿ ਬੰਦੇ ਨੂੰ ਫੀਲ ਹੋਣਾ ਚਾਹੀਦਾ ਕਿ ਹਾਂ ਵੀ ਮੈਂ ਇਹਦੇ ਤੋਂ ਪੈਸੇ ਲੈ ਸੀ ਤੇ ਮੈਂ ਇਹਨੂੰ ਇੰਨੇ ਟਾਈਮ ਦੇ ਵਿੱਚ ਵਾਪਸ ਕਰਨੇ ਆ, ਤੇ ਬੰਦੇ ਨੂੰ ਖੁਦ ਸ਼ਰਮਸ਼ਾਰ ਫੀਲ ਕਰਨਾ ਚਾਹੀਦਾ ਹੈ ਕਿ ਹਾਂ ਜੇ ਮੈਂ ਨਹੀਂ ਪੈਸੇ ਵਾਪਸ ਕੀਤੇ, ਜਾਂ ਫਿਰ ਬੰਦੇ ਨੂੰ ਕਰਜ਼ਾਈ ਫੀਲ ਕਰਨਾ ਚਾਹੀਦਾ ਆ। ਤੇ ਕਈ ਲੋਕ ਏਦਾਂ ਹੁੰਦੇ ਆ ਕਿ ਇਹ ਸਭ ਚੀਜ਼ਾਂ ਫੀਲ ਨੀ ਕਰਦੇ। ਬਸ ਜਿਵੇਂ ਕਹਿ ਲੋ ਅੱਜ ਕੱਲ ਜਿਆਦਾ ਮਾਰਕੀਟ ਦੇ ਵਿੱਚ ਚੱਲ ਰਿਹਾ ਗੋ ਵਿਦ ਦਾ ਫਲੋ ਕਿ ਬਸ ਜੋ ਹੁੰਦਾ ਵੇਖੀ ਜਾਊਗੀ, ਮਤਲਬ ਪੈਸੇ ਲੈ ਲਿਆ ਅੱਜ ਖਰਚ ਲਿਆ ਅੱਜ ਐਸ਼ ਕਰ ਲਿਆ ਕੱਲ ਦਾ ਵੇਖੀ ਜਾਊਗੀ। ਪਰ ਮੈਨੂੰ ਲੱਗਦਾ ਕਿ ਉਸ ਤਰੀਕੇ ਨਾਲ ਕਦੀ ਵੀ ਨਹੀਂ ਚੱਲਣਾ ਚਾਹੀਦਾ, ਹਮੇਸ਼ਾ ਇੱਕ ਪਲਾਨ ਬਣਾ ਕੇ ਚੱਲੋ, ਸੋਚ ਕੇ ਚੱਲੋ ਕਿ ਹਾਂ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਨੇ ਟਾਈਮ ਦੇ ਵਿੱਚ ਤੁਸੀਂ ਕੀ ਕਰਨਾ ਆ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਕਰਨਾ ਆ। ਜੇ ਤੁਹਾਨੂੰ ਪਤਾ ਹੋਵੇ ਕਿ ਇੰਨੇ ਟਾਈਮ ਦੇ ਵਿੱਚ ਇੰਨੇ ਲੋਕਾਂ ਦੇ ਪੈਸੇ ਲੁਟਾਉਣੇ ਆ ਤੇ ਮੈਂ ਇੰਨਾ ਆਪਣਾ ਖਰਚਾ ਕੱਢਣਾ ਆ ਤੇ ਇੰਨੇ ਪੈਸੇ ਜਿਹੜੇ ਆ ਉਹਨਾਂ ਦੇ ਲੁਟਾਉਣੇ ਆ ਤੇ ਉਹਦੇ ਲਈ ਵੱਖਰੇ ਕੱਢ ਕੇ ਰੱਖਣੇ ਆ। ਬਟ ਕਈ ਲੋਕ ਹੁਣ ਕੰਮ ਇਵੇਂ ਨੀ ਆ ਕਿ ਜੇ ਮੰਨ ਲਓ ਕੋਈ ਇਨਸਾਨ ਫੁੱਲ ਟਾਈਮ ਵੀ ਕੰਮ ਕਰਦਾ ਆ, ਜੇ ਕੋਈ $16 ਤੇ ਵੀ ਕੰਮ ਕਰ ਰਿਹਾ ਵਾ ਤਾਂ ਮਹੀਨੇ ਦੇ 2000 ਤੋਂ ਵੱਧ ਪੈਸੇ ਬਣ ਜਾਂਦੇ ਨੇ। ਹੁਣ ਉਹ 2000 ਤੋਂ ਵੱਧ ਬਣ ਰਹੇ ਨੇ ਤੇ ਖਰਚਾ ਜੇ ਸੋਚਿਆ ਜਾਵੇ ਤੇ $12-1300 ਹੁੰਦਾ ਆ। ਹੁਣ ਮੈਂ ਵੀ ਖਰਚਾ ਕਰਦੀ ਆ, ਮੇਰਾ $1200-1300 ਖਰਚਾ ਹੁੰਦਾ ਆ ਤੇ ਪਿੱਛੇ ਜੇ $2200 ਬਣ ਰਿਹਾ ਤਾਂ ਪਿੱਛੇ ਮਹੀਨੇ ਦਾ ਤੁਹਾਡਾ $1000 ਬਚ ਰਿਹਾ ਆ। ਜੇ ਸਟੂਡੈਂਟ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤੇ ਉਹ $1000 ਨੂੰ ਜੇ ਤੁਸੀਂ ਬਚਾ ਕੇ ਰੱਖ ਦਿਓ ਤੇ
ਪੈਸਾ ਸੇਵ ਕਰਨਾ, ਪੈਸੇ ਚਾਹੇ ਘੱਟ ਆਮਦਨ ਚਾਹੇ ਵਾਧਾ, ਪਰ ਜਿਵੇਂ ਕਹੀ ਅੱਡੀਆਂ, ਮੈਂ ਜਸ ਭੁੱਲਰ ਜੀ ਨਾਲ ਵੀ ਗੱਲਬਾਤ ਕਰਦੇ ਹਾਂ, ਉਹ ਹਮੇਸ਼ਾ ਕਹਿੰਦੇ ਨੇ ਕਿ ਅੱਡੀਆਂ ਚੱਕ ਕੇ ਫਾਹਾ ਨਾ ਲਓ। ਜਦੋਂ ਘਰ ਲੈਣ ਦੀ ਸਹੀ ਟਾਈਮ ਆਊਗਾ ਤੁਹਾਨੂੰ ਆਪਣੇ ਆਪ ਪਤਾ ਲੱਗ ਗਿਆ ਨਾ ਕਿ ਮੈਂ ਭਾਈ ਇੰਨੀ ਮਿਹਨਤ ਕੀਤੀ ਆ, 2-5 ਸਾਲ ਮੇਰੇ ਕੋਲ ਆਹ $1,00,000-$2,00,000 ਮੇਰੇ ਕੋਲ ਇਕੱਠਾ ਹੋ ਗਿਆ, ਹੁਣ ਮੈਂ ਇੰਨੇ ਕਲਾ ਘਰ ਲੈ ਲੈਣਾ, ਉਹ ਸਹੀ ਟਾਈਮ ਹੁੰਦਾ। ਪਰ ਜੇ ਆਪਾਂ ਆਧਾਰ ਫੜਦੇ ਆ, ਆਪਾਂ 20-20 ਹਜ਼ਾਰ ਕਰਕੇ 5 ਬੰਦਿਆਂ ਤੋਂ ਆਧਾਰ ਫੜ ਲਿਆ, ਲੱਖ ਕੋਲ ਪਿਆ ਸੀ, ਇਸ ਤੋਂ ਬਾਅਦ ਆਪਾਂ ਉਹ ਚੱਕਰ ਵੀ ਉਹ ਚ ਆ ਗਏ, ਫਿਰ ਉਹ 20-20 ਹਜ਼ਾਰ ਆਪਾਂ ਮੋੜਨੇ ਵੀ ਆ ਤੇ ਉਹ ਲੇਟ ਮੁੜਦੇ ਨੇ, ਕਈ ਵਾਰ ਚੀਜ਼ਾਂ ਨਹੀਂ ਫਲੋ ਚ ਜਾਂਦੀਆਂ, ਜੋਬ ਵੀ ਉੱਪਰ ਥੱਲੇ ਹੋ ਜਾਂਦੀ ਆ, ਫਿਰ ਉਹ ਜਿਹੜੇ ਰਿਲੇਸ਼ਨਸ਼ਿਪ ਵੀ ਖਰਾਬ ਹੁੰਦੇ ਨੇ ਤੇ ਬੰਦੇ ਨੂੰ ਜਿਹੜੀ ਡਿਪਰੈਸ਼ਨ ਸਟ੍ਰੈਸ ਵੀ ਹੁੰਦਾ। ਭੁੱਲਰ ਸਾਹਿਬ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਭੁੱਲਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਟੂ ਦੀ ਸ਼ੋਅ, ਕੀ ਹਾਲ ਚਾਲ ਨੇ? ਗੱਲਬਾਤ ਕਰ ਰਹੇ ਸੀ ਕਿ ਕਈ ਵਾਰ ਆਪਾਂ ਪੈਸੇ ਆਧਾਰ ਫੜਦੇ ਆ, ਆਪਦੇ ਪੈਸੇ ਮੰਗਣ ਲੱਗਿਆ ਵੀ ਸ਼ਰਮ ਆਉਂਦੀ ਆ, ਜਾਂ ਪੈਸੇ ਕਰਕੇ ਰਿਲੇਸ਼ਨਸ਼ਿਪ ਵੀ ਖਰਾਬ ਹੋ ਜਾਂਦੇ ਨੇ, ਦੋਸਤੀਆਂ ਟੁੱਟ ਜਾਂਦੀਆਂ ਨੇ, ਰਿਸ਼ਤੇਦਾਰੀਆਂ ਚ ਫਿੱਕ ਪੈ ਜਾਂਦੀ ਆ, ਤੇ ਇਹ ਜਿਹੜੀ ਇੱਥੇ ਪ੍ਰੋਬਲਮ ਆਉਂਦੀ ਉਹ ਜਦੋਂ ਬੰਦੇ ਨੇ ਘਰ ਲੈਣਾ ਹੁੰਦਾ, ਅਕਸਰ ਮੋਰਗੇਜ ਲਈ ਜਾਂ ਡਾਊਨ ਪੇਮੈਂਟ ਲਈ ਬੰਦਾ ਪੈਸੇ ਫੜਦਾ, ਬਾਅਦ ਦੇ ਵਿੱਚ ਉਹ ਪੈਸੇ ਨਹੀਂ ਮੁੜਦੇ, ਤੁਸੀਂ ਕੀ ਕਹਿਣਾ ਚਾਹੋਗੇ?
ਹਾਂ ਬਿਲਕੁਲ ਜੀ, ਇੱਕ ਆਪਣੇ ਆਪ ਪੁਰਾਣੀ ਕਹਾਵਤ ਹੈ, ਕਹਿੰਦੇ ਜੇ ਤੁਸੀਂ ਭਿਖਾਰੀ ਦੀ ਔਕਾਤ ਦੇਖਣੀ ਹੈ ਨਾ ਤੇ ਆਪਣੇ ਪੈਸੇ ਕਿਸੇ ਨੂੰ ਦੇ ਦਿਓ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਭਿਖਾਰੀ ਦੀ ਕੀ ਔਕਾਤ ਹੁੰਦੀ। ਆਪਣੇ ਪੈਸੇ ਕਿਸ ਤੋਂ ਮੰਗਣੇ ਆ ਜਾ ਕੇ ਤੁਸੀਂ, ਪਹਿਲੀ ਗੱਲ ਤਾਂ ਹੈ ਜੀ ਮੈਂ ਇਸ ਗੱਲ ਦੇ ਹੱਕ 'ਚ ਹੀ ਨਹੀਂ, ਤੁਸੀਂ ਕਿਸੇ ਤੋਂ ਆਧਾਰੇ ਮੰਗ ਕੇ ਘਰ ਲੈ ਰਹੇ ਹੋ, ਉਹਨੂੰ ਵੀ ਪੈਸੇ ਚਾਹੀਦੇ ਆ, ਉਹਦਾ ਵੀ ਜੀ ਕਰਦਾ ਮੈਂ ਇਨਵੈਸਟ ਕਰਾਂ। ਕਈ ਵਾਰੀ ਮਜਬੂਰੀ ਦੇ ਵਿੱਚ ਅਸੀਂ ਆਪਣੇ ਫਾਦਰ ਤੋਂ, ਆਪਣੇ ਫਾਦਰ ਲਾ ਤੋਂ, ਆਪਣੇ ਬ੍ਰਦਰ ਲਾ ਤੋਂ, ਖਾਸ ਕਰਕੇ ਇੱਥੇ ਸਾਡੇ ਚੱਲਦਾ ਹੈ ਕਿ ਭੈਣਾਂ ਦੇ ਭਰਾ ਤੋਂ ਧੱਕੇ ਨਾਲ, ਨਹੀਂ ਜੀ ਸਾਡਾ ਘਰ ਬਣਦਾ, ਤੂੰ ਸਾਨੂੰ $20,000-$50,000 ਦੇ, ਉਹ ਵਿਚਾਰੇ ਤੋਂ ਲੈ ਲੈਣੀ ਹੈ, ਉਹ ਮੁੜ ਕੇ ਮੁੜਦਾ ਨੇ ਰਿਸ਼ਤੇ ਵਿੱਚ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਰਿਸ਼ਤੇ ਵੀ ਟੁੱਟਦੀ ਹੈ ਮੁੜ ਕੇ। ਕੋਸ਼ਿਸ਼ ਕਰੋ ਆਪਣੇ ਦਮ ਤੇ ਆਪਣੇ ਪੈਸੇ ਜੋੜੋ, ਕੀ ਕਿੱਡੀ ਕੁ ਵੱਡੀ ਗੱਲ ਹੈ। ਤੁਸੀਂ ਕਿਸੇ ਤੋਂ ਪੈਸੇ ਫੜ ਕੇ 50,000 ਘੱਟ ਗਿਆ, 20,000 ਘੱਟ ਗਿਆ, ਮੈਨੂੰ ਕਾਹਲੀ ਹੈ, ਮੈਂ ਛੇਤੀ ਘਰ ਲੈਣਾ, ਕਿਉਂਕਿ ਗੱਡੀ ਹੈ ਭੱਜੀ ਜਾਂਦੀ, ਜੇ ਮੈਂ ਚੜ ਕੇ ਨਹੀਂ ਰਹਿ ਜਾਣਾ, ਕੋਈ ਫਰਕ ਨਹੀਂ ਪੈਣ ਲੱਗੇ, ਇੱਥੇ 50 ਗੱਡੀਆਂ ਹੋਰ ਆਉਣਗੀਆਂ ਜੀ, ਜਿਹੜੀ ਜੀ ਮਰਜ਼ੀ ਚੜ ਜਿਓ, ਸਾਲ ਨੂੰ ਲੈ ਲਿਓ, ਘਰ 2 ਸਾਲ ਨੂੰ ਲੈ ਲਿਓ, 6 ਮਹੀਨਿਆਂ ਨੂੰ ਲੈ ਲਿਓ, ਤੁਸੀਂ ਕੋਈ ਖਾਸ ਗੱਲ ਨਹੀਂ, ਕੋਈ ਖਾਸ ਗੱਲ ਨਹੀਂ, ਘਰ ਕਿਤੇ ਨਹੀਂ ਜਾਣਗੇ। ਮੈਂ ਅੱਜ ਤੋਂ 4 ਸਾਲ ਪਹਿਲਾਂ ਵੀ ਰੌਲਾ ਪਾਉਂਦਾ ਸੀ, 2 ਸਾਲ ਪਹਿਲਾਂ ਵੀ ਪਾਉਂਦਾ ਸੀ, 1 ਸਾਲ ਪਹਿਲਾਂ ਵੀ, ਹੁਣ ਵੀ ਮੈਂ ਇਹੀ ਗੱਲ ਕਹਿ ਰਿਹਾ, ਹਮੇਸ਼ਾ ਵਾਸਤੇ ਆਪਣੇ ਪੈਸੇ ਜੋੜੋ, ਆਪਣੀ ਅਫੋਰਡੇਬਿਲਟੀ ਚੈੱਕ ਕਰੋ, ਆਪਣੇ ਦਮ ਤੇ ਲਓ, ਤੁਹਾਨੂੰ ਫੀਲਿੰਗ ਵੀ ਡਿਫਰੈਂਟ ਹੋਊਗੀ ਤੁਹਾਡੀ ਉਸ ਗੱਲ ਤੇ, ਜੇ ਤੁਸੀਂ ਆਪਣੇ ਦਮ ਤੇ ਘਰ ਲਓਗੇ ਨਾ, ਤੁਹਾਡੀ ਫੀਲਿੰਗ ਹੀ ਟੋਟਲੀ ਡਿਫਰੈਂਟ ਹੋਊਗੀ, ਤੁਹਾਡੀ ਸੋਚ ਡਿਫਰੈਂਟ ਹੋਊਗੀ ਤੁਹਾਡੀ ਦੂਜਿਆਂ ਨਾਲ। ਜੇ ਤੁਸੀਂ ਮੰਗ ਕੇ ਘਰ ਲੈਂਦੇ ਹੋ, ਠੀਕ ਆ ਤੁਸੀਂ ਲੈ ਲਿਆ, ਹੁਣ ਤੁਸੀਂ ਉਹਦੇ ਪੈਸੇ ਨਹੀਂ ਮੋੜ ਰਹੇ, ਨਾ ਤਾਂ ਤੁਸੀਂ ਸ਼ਰਮਿੰਦਾ ਹੋ ਰਹੇ ਹੋ, ਨਾਲੇ ਉਹ ਸ਼ਰਮਿੰਦਾ ਹੋ ਰਿਹਾ ਹੈਗਾ, ਨਾ ਰਿਸ਼ਤੇ ਟੁੱਟ ਗਈ, ਐਂਡ ਆਫ ਦਾ ਡੇ ਤੁਹਾਡੇ ਮਨ 'ਚ ਇੱਕ ਕਿਤੇ ਨਾ ਕਿਤੇ ਰਿਗਰੈਟ ਤਾਂ ਆਉਂਦੀ ਹੈ, ਜੋ ਅੱਜ ਤੋਂ 20 ਸਾਲ ਨੂੰ ਆਊਗੀ, ਯਾਰ ਮੈਂ ਉਹ ਬੰਦਿਆਂ ਠੱਗੀ ਮੰਗੀ, ਉਹਦੇ ਪੈਸੇ ਨਹੀਂ ਮੋੜੇ। ਸੋ ਉਹਨੂੰ ਵੀ ਚਾਹੀਦੇ ਸੀ। ਕਈ ਵਾਰ ਕੀ ਹੁੰਦਾ ਕਿ ਅਸੀਂ ਸ਼ਰਮੋ ਸ਼ਰਮੀ ਹਰੀ, ਸਾਡਾ ਕਲਚਰ ਏਦਾਂ ਦਾ, ਅਸੀਂ ਕਿਸੇ ਨੂੰ ਪੈਸੇ ਦੇ ਬਹਿੰਦੇ ਹਾਂ, ਮੁੜ ਕੇ ਸਾਨੂੰ ਅਪਰਚੁਨਿਟੀ ਮਿਲਦੀ ਬਹੁਤ ਵਧੀਆ, ਪਰ ਜਿਹਨੂੰ ਪੈਸੇ ਦਿੱਤੇ ਸਾਡੇ ਪੈਸੇ ਨਹੀਂ ਮੁੜ ਰਿਹਾ, ਹੁਣ ਅਸੀਂ ਆਪਣੀ ਅਪਰਚੁਨਿਟੀ ਲੂਜ਼ ਕਰ ਲਈ, ਹੁਣ ਸਾਡੀ ਅਪਰਚੁਨਿਟੀ ਚਲੇ ਗਈ, ਫਿਰ ਮੁੜ ਕੇ ਸਾਰੇ ਉਹ ਫੇਰ ਰਹਿੰਦਾ ਯਾਰ ਮੈਂ ਉਹਨੂੰ ਕਿਉਂ ਪੈਸੇ ਦਿੱਤੇ, ਮੇਰੀ ਅਪਰਚੁਨਿਟੀ ਚਲੇ ਗਈ। ਸੋ ਇਸ ਕਰਕੇ ਟਰਾਈ ਕਰੋ, ਨਾ ਇਹਦਾ ਕਿਸੇ ਨੂੰ ਪੈਸੇ ਦਿਓ, ਪਹਿਲੀ ਗੱਲ ਮੰਗੋ ਨਾ, ਜੇ ਮੰਗਣ ਆ ਗਿਆ ਤਾਂ ਉਹ ਟਾਲ ਦਿਓ ਜੀ, ਕੁਛ ਨਹੀਂ ਹੁੰਦਾ, ਕਿਸੇ ਦਾ ਗੁੱਸਾ ਹੁੰਦਾ ਕੋਈ ਫਰਕ ਨਹੀਂ ਪੈਂਦਾ, ਰਿਸ਼ਤੇ ਬਚੀ ਰਹਿੰਦੀ ਹੈ, ਕਿ ਆਪਾਂ ਉਦੋਂ ਮੂੰਹ ਮਲਾ ਜਿਹਾ ਰੱਖਣ ਦੇ ਬਾਰੇ ਦੇ ਦਿੰਦੇ ਹਾਂ, ਮੁੜ ਕੇ ਰਿਸ਼ਤੇ ਟੁੱਟਦੇ, ਮੁੜ ਕੇ ਬੋਲਣ ਵੀ ਜਾਂਦੇ ਆ,
ਪੈਸੇ ਲੈਣੇ ਬੈਂਕ ਤੋਂ ਲਓ, ਪੈਸੇ ਲੈਣੇ ਭੁੱਲਰ ਸਾਹਿਬ ਨੂੰ ਕਾਲ ਕਰੋ, ਕਿਉਂਕਿ ਜੇ ਬੈਂਕ ਵਾਲੀ ਇਹ ਚੀਜ਼ਾਂ ਤੁਸੀਂ ਦੇਣ ਲੈਣਾ ਜਿਵੇਂ ਕਹਿ ਲਈਏ ਜੇ ਵੈਸੇ ਆਪਾਂ ਇਨ ਜਨਰਲ ਲਾਈਫ ਸਾਨੂੰ ਕੁਛ ਕਾਲ ਕੀਤੇ ਲੋਕਾਂ ਨੇ ਕਿ ਅਸੀਂ ਡਰਾਫਟ ਬਣਾ ਕੇ ਵੀ ਦਿੱਤਾ ਸੀ ਉਹ ਵੀ ਕਈ ਵਾਰ ਕੋਰਟ ਕਚਹਿਰੀਆਂ ਚ ਗੱਲ ਚਲੇ ਜਾਂਦੀ ਆ ਅਕਸਰ ਆਪਾਂ ਦੇਖਦੇ ਹਾਂ ਬੇਸਮੈਂਟ ਰੈਂਟ ਤੋਂ ਜੇ ਕੋਈ ਟੈਨੈਂਟ ਮੁੱਕਰ ਜੇ ਕੋਰਟ ਕੇਸ ਹੁੰਦਾ ਉਹ ਸਾਲ ਲੰਘ ਜਾਂਦਾ ਸਾਲ ਬਾਅਦ ਚਲੋ ਟੈਨੈਂਟ ਨੂੰ ਘਰ ਲੀਵ ਵੀ ਕਰਨਾ ਪੈਂਦਾ ਪਰ ਉਹ ਸਾਲ ਦਾ ਰੈਂਟ ਤਾਂ ਉਦੋਂ ਤੱਕ ਜੇ ਗਿਆ ਹੀ ਹੁੰਦਾ ਸੋ ਮੋਰਗੇਜ ਦੇ ਸੰਬੰਧ ਚ ਦੱਸੋ ਜੀ ਕਿ ਆਪਾਂ ਬੈਂਕ ਤੋਂ ਚਲੋ ਉਧਾਰ ਲੈਣਾ ਲੋਨ ਲੈਣਾ ਕਰ ਆਪਾਂ ਉਹਨਾਂ ਤੋਂ ਵਿਆਜ ਸਮੇਤ ਉਹਨਾਂ ਨੂੰ ਮੋੜਦੇ ਹਾਂ ਸੋ ਫਸਟ ਟਾਈਮ ਹੋਮ ਬਾਇਰ ਲਈ ਕੀ ਚੀਜ਼ ਸੇਫ ਆ ਜਿਹਦੇ ਵਿੱਚ ਡਿਪਰੈਸ਼ਨ ਵੀ ਨਾ ਹੋਵੇ ਤੇ ਮੋਰਗੇਜ ਵੀ ਈਜ਼ੀ ਤਰੀਕੇ ਨਾਲ ਹੋਵੇ ਲਾਸਟ ਮਿੰਟ ਤੱਕ ਜਾਣ ਦੀ ਲੋੜ ਨਾ ਪਵੇ
ਹਾਂ ਬਿਲਕੁਲ ਜੀ ਹੈਰੀ ਇੱਥੇ ਹਰ ਟੂਲ ਬਣਿਆ ਹੋਇਆ ਟਰੱਕਾਂ ਵਾਸਤੇ ਟਰੱਕ ਲਾਉਣਾ ਹੈ ਕਾਰਾਂ ਵਾਸਤੇ ਕਾਰ ਲਾਉਣਾ ਹੈ ਘਰਾਂ ਵਾਸਤੇ ਮੋਰਗੇਜ ਹੈ ਤੁਸੀਂ ਕੋਈ ਤੁਹਾਨੂੰ ਇੱਥੇ ਫਸਟ ਮੋਰਗੇਜ ਮਿਲਦੀ ਹੈ ਸੈਕਿੰਡ ਵੀ ਮਿਲਦੀ ਹੈ ਥਰਡ ਮੋਰਗੇਜ ਮਿਲਦੀ ਹੈ ਲਾਈਨ ਆਫ ਕ੍ਰੈਡਿਟ ਵੀ ਮਿਲਦੀ ਹੈ ਸੋ ਤੁਹਾਨੂੰ ਜ਼ਿੰਦਗੀ ਕਦੇ ਕਿਸੇ ਬੁਰੇ ਹੱਥ ਅੱਡਣ ਦੀ ਲੋੜ ਨਹੀਂ ਆਪਣਾ ਟੂਲ ਯੂਜ਼ ਕਰੋ ਦਿਮਾਗ ਯੂਜ਼ ਕਰੋ ਆਪਣਾ ਤੁਸੀਂ ਹਰ ਚੀਜ਼ ਅਵੇਲੇਬਲ ਆ ਤੁਹਾਡੇ ਵਾਸਤੇ ਤਾਂ ਫਸਟ ਟਾਈਮ ਬਹਿਰੋ ਤੁਸੀਂ ਫਸਟ ਟਾਈਮ ਬਹਿਰੋ ਪੇਸ਼ੈਂਸ ਰੱਖੋ ਕਾਲੇ ਰਪਾਓ ਵੀ ਛੇਤੀ ਮੈਂ ਘਰ ਲੈ ਲਾ ਮੈਨੂੰ ਹਾਏ ਪਤਾ ਨਹੀਂ ਕੀ ਬਣ ਜੂਗਾ ਮੈਂ ਬੇਸਮੈਂਟ 'ਚ ਬੈਠਾ ਮੈਂ ਬਹੁਤ ਸਾਰੇ ਮੈਨੂੰ ਸੱਚੇ ਫੋਨ ਆਉਂਦੇ ਆ ਭਾਜੀ ਮੈਂ ਰੈਂਟ ਪੇ ਗਈ ਨਾ ਮੇਰੀ ਮਨੀ ਗਾਰਵੇਜ ਆ ਰਹੀ ਹੈ ਮਹਾਰਾਜ ਗਾਰਵੇਜ ਕਿਤੇ ਨਹੀਂ ਜਾ ਰਹੀ ਤੁਸੀਂ ਰਹਿ ਵੀ ਤਾਂ ਰਹੇ ਹੋ ਉੱਥੇ ਜੇ ਤੁਹਾਡੀ 'ਚ ਇੰਨੀ ਅਫੋਰਡੇਬਿਲਟੀ ਹੈ ਤਾਂ ਫਿਰ ਲੈ ਲਓ ਫਿਰ ਤੁਸੀਂ ਗਾਰਵੇਜ ਕਿਉਂ ਸਿੱਟੀ ਜਾਂਦੇ ਹੋ ਤੁਸੀਂ ਗਾਰਵੇਜ ਤਾਂ ਸਿੱਟ ਰਹੇ ਨਾ ਤੁਹਾਡੀ ਅਫੋਰਡੇਬਿਲਟੀ ਹੈ ਨਹੀਂ ਇਸ ਟਾਈਮ ਤੁਸੀਂ ਘਰ ਨਹੀਂ ਲੈ ਸਕਦੇ ਔਰ ਦੂਜੇ ਨੰਬਰ 'ਤੇ ਸਾਰਾ ਸੌਖਾ ਤਰੀਕਾ ਜੀ ਮੈਂ ਹਮੇਸ਼ਾ ਹੀ ਕਹਿੰਦਾ ਜੇ ਤੁਸੀਂ ਦੇਖਣਾ ਨਾ ਕਿ ਮੈਂ ਘਰ ਅਫੋਰਡ ਕਰ ਸਕਦਾ ਕਿ ਨਹੀਂ ਕਰ ਸਕਦਾ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਲੈਣਾ ਉਹ ਜਿਹਾ ਰੈਂਟ ਕਰ ਲਓ ਰੈਂਟ ਕਰਕੇ ਵਿੱਚ ਬਹਿ ਜਾਓ ਭਾਵੇਂ ਬੇਸ ਉਹਨੂੰ ਕਹੋ ਮੈਂ ਬੇਸਮੈਂਟ ਰੈਂਟ ਨਹੀਂ ਦੇਣੀ ਸਾਰਾ ਘਰ ਹੀ ਮੈਂ ਰੱਖੂੰਗਾ ਤੁਹਾਨੂੰ ਵਿਦਨ 6 ਮੰਥ ਪਤਾ ਲੱਗੇ ਨਾ ਕਿ ਮੈਂ ਕਿੰਨੇ ਕੁ ਪਾਣੀ 'ਚ ਹਾਂ ਮੈਂ ਘਰ ਰੈਂਟ ਕਰ ਸਕਦਾ ਜੇ ਮੈਂ ਰੈਂਟ 'ਤੇ ਘਰ ਲੈ ਕੇ ਉਹਨੂੰ ਚਲਾ ਸਕਦਾ ਹੈ ਨਾ ਅਤੇ ਮੈਂ ਆਪਦਾ ਘਰ ਲੈ ਸਕਦਾ ਜੇ ਮੈਂ ਰੈਂਟ 'ਤੇ ਘਰ ਲੈ ਕੇ ਚਲਾ ਨਹੀਂ ਸਕਦਾ ਇਹਦਾ ਮਤਲਬ ਮੈਂ ਆਪਣਾ ਘਰ ਫੋਲਡ ਨਹੀਂ ਕਰ ਸਕਦਾ ਸੋ ਟਰਾਈ ਕਰੋ ਹਮੇਸ਼ਾ ਵਾਸਤੇ 20% ਡਾਊਨ ਕਰਕੇ 5% ਤਾਂ ਭੁੱਲ ਹੀ ਜਾਓ ਕਦੇ ਵੀ 10% 'ਤੇ ਮੈਂ ਨਹੀਂ ਹੱਕ ਜੀ 10% 'ਤੇ ਮਰਜ਼ੀ ਹੈ ਤੁਹਾਡੀ ਲੈਣਾ ਤੁਹਾਡੀ ਮੈਂ ਰੋਕਦਾ ਨਹੀਂ ਕਿਸੇ ਨੂੰ ਪਰ ਕੋਸ਼ਿਸ਼ ਕਰੋ 20% ਡਾਊਨ ਜੋੜੋ ਪਹਿਲਾਂ ਜਦੋਂ ਤੁਸੀਂ 20% ਜੋੜ ਲਿਆ ਤੁਹਾਡੀ ਥਿੰਕਿੰਗ ਚੇਂਜ ਹੋ ਜੂਗੀ ਤੁਹਾਡੀ ਤੁਸੀਂ ਡਿਫਰੈਂਟ ਪਰਸਨ ਹੋਵੋਗੇ ਮੈਂ ਗਰੰਟੀ ਕਰਦਾ ਅੱਜ ਤੁਹਾਡੇ ਕੋਲ $25,000 ਅਕਾਊਂਟ ਦੇ ਵਿੱਚ ਤੁਸੀਂ 50,000 ਜੋੜ ਕੇ ਦੇਖੋ ਤੁਹਾਡੀ ਸੋਚ ਬਦਲ ਜੂਗੀ ਜਦੋਂ ਤੁਹਾਡੇ ਕੋਲ 1,00,000 ਜੋੜ ਗਿਆ ਤੁਹਾਡੀ ਸੋਚ ਬਦਲ ਤੁਸੀਂ ਟੋਟਲੀ ਡਿਫਰੈਂਟ ਪਰਸਨ ਬਣ ਜੂਗੇ ਸੋ ਸੇਵਿੰਗ ਮਸਟ ਹੈ ਸੇਵਿੰਗ ਕਰਨੀ ਸਿੱਖ ਲਓ ਜਿੱਦੇ ਸੇਵਿੰਗ ਆਪਣੇ ਬੱਚੇ ਤੁਸੀਂ ਆਮ ਸੁਣੀ ਹੋਣੀ ਕਹਾਵਤ ਆਪਣੇ ਕਿ ਬੱਚੇ ਨੂੰ ਖਾਣਾ ਨਹੀਂ ਕਮਾਉਣਾ ਸਿਖਾਓ ਜਿੱਦੇ ਉਹ ਕਮਾਉਣਾ ਸਿੱਖ ਗਿਆ ਉਹਨੇ ਘਰੇ ਆਪਦਾ ਖਾਣਾ ਲਿਆਂਦਾ ਤੇ ਉਹਨੇ ਪਾ ਕੇ ਪਲੇਟ ਤਾਂ ਖਾ ਹੀ ਲੈਣਾ ਉਹਨੂੰ ਦੱਸੋ ਆਉਂਦਾ ਕਿਵੇਂ ਕਿੱਥੋਂ ਆਉਂਦਾ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਸਿਰਫ ਘਰ 'ਚ ਰਹਿਣਾ ਨਹੀਂ ਘਰ ਨੂੰ ਜੋੜਨਾ ਸਿੱਖੋ ਘਰ ਨੂੰ ਲੈਣਾ ਕਿਵੇਂ ਇਹ ਤਰੀਕਾ ਸਿੱਖੋ ਘਰ ਤਾਂ ਲਈ ਲੈਣਾ ਘਰ ਮਰਜ਼ੀ ਲੈ ਲਓ ਅਵੇਲੇਬਲ ਹੈ ਅੱਜ ਕੱਲ੍ਹ ਮਾਰਕੀਟ 'ਚ ਆਮ ਪਏ ਹੈ ਘਰ ਲੈਣਾ ਕਿਵੇਂ ਹੈ ਉਹ ਤਰੀਕਾ ਸਿੱਖੋ ਜਿੱਦੋਂ ਤਰੀਕਾ ਆ ਗਿਆ ਤੁਹਾਨੂੰ ਕਰੋਗੇ ਸਰ
ਪ੍ਰੋਗਰਾਮ ਨੰਬਰ ਜ਼ਰੂਰ ਆਪਣਾ ਸ਼ੇਅਰ ਕਰਨਾ
ਬਿਲਕੁਲ ਜੀ 416-732-2611 416-732-2611 ਟਾਈਮ ਲਈ ਬਹੁਤ ਧੰਨਵਾਦ ਤੁਹਾਡਾ
ਬਹੁਤ ਬਹੁਤ ਧੰਨਵਾਦ ਜੀ ਜਸਪੁੱਲ ਜੀ ਨਾਲ ਬਣਾ ਕੇ ਤੁਸੀਂ ਮੋਰਗੇਜ ਦੇ ਸੰਬੰਧ ਵਿੱਚ ਸੇਫ ਤਰੀਕੇ ਦੇ ਨਾਲ ਮੋਰਗੇਜ ਕਿਉਂਕਿ ਜੇ ਇਹਨਾਂ ਨੂੰ ਲੱਗਦਾ ਕਿ ਤੁਹਾਡੇ ਜਿਹੜੀ ਤੁਹਾਡਾ ਤੁਸੀਂ ਨਹੀਂ ਔਖੇ ਹੋਵੋਗੇ ਤਾਂ ਇਹ ਤੁਹਾਨੂੰ ਸਹੀ ਗਾਈਡ ਕਰਦੇ ਨੇ ਤੁਹਾਨੂੰ ਨਾ ਵੀ ਕਹਿੰਦੇ ਨੇ ਤੁਹਾਨੂੰ ਗਾਈਡ ਵੀ ਕਰਦੇ ਨੇ ਕਿ ਰਾਈਟ ਟਾਈਮ ਨਹੀਂ ਥੋੜਾ ਜਿਹਾ ਰੁਕ ਜਾਓ ਨੰਬਰ ਟੂ ਕਾਲ 416-732-2611 416-732-2611 ਦਿਓ ਜਾਂ ਤਾਂ ਫਿਰ ਮਿਲਦੀ ਉਮੀਦ ਦੇ ਨਾਲ ਸਾਰੇ ਹੀ ਸਰੋਤਰ ਪੈਰ ਭਰੀ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801
Bowie Drive West Brampton ya call karo 905-450-2828 905-450-2828. Teletime Electronics LEDs aur home appliances ki hottest aur branded range ke saath 0% finance guarantee on lowest prices aur free delivery in GTA. To intezar kaisa? Abhi visit kare Teletime Brampton 280 Rutherford Road ya Springdale Square Shopping Center ya Etobicoke 1770 Albion Road ya 9909 Markham Road. مزید تفصیلات کے لیے کال کریں 905-455-1666 ٹیلی ٹائم الیکٹرونکس.
ਪਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ. ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ.
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ. ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ. ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ. ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ.
ਵਹਿਮੋ ਗੁਮਾਨ ਸੇ ਦੂਰ ਦੂਰ.